ਗੌੜੀ ਮਹੱਲਾ ਪੰਜਵਾਂ ਗੁਆਰੇ ਰੀ ਸੰਤਨ ਕੀ ਮਹਿਮਾ ਕਵਨ ਵਖਾਨੋ ਅਗਾਧ ਬੋਧ ਕਿਛ ਮਿਤ ਨਹੀਂ ਜਾਨੋ। ਇਹ ਪੰਗਤੀ ਚੌਥੀ ਪੌੜੀ ਵਿੱਚੋਂ ਇਸ ਸੁੱਖ ਦਾ ਭਾਵ ਅਰਥ ਕਰਨਾ ਪਹਿਲਾਂ ਆਪਾਂ ਨੇ, ਮੈਂ ਕੌਣ ਹਾਂ ਜੋ ਸੰਤਾਂ ਦੀ ਸਮੱਗਰ ਮਹਿਮਾ ਕਥਨ ਕਰ ਸਕਾਂ। ਉਹਨਾਂ ਦਾ ਬੋਧ ਹੁੰਦਾ ਜਾਣਨਾ, ਅਗਾਧ ਹੁੰਦਾ ਬੇਅੰਤ ਹੈ। ਇਸ ਲਈ ਮੈਂ ਸੰਤਾਂ ਦੀ ਕੁਝ ਮਰਿਆਦਾ ਨਹੀਂ ਜਾਣਦਾ, ਕਿਉਂਕਿ ਸੰਤਾਂ ਮਹਾਤਮਾ ਬਾਰੇ ਜ਼ਿਕਰ ਕਰਦਿਆਂ ਫਰਮਾਉਂਦੇ ਹੋ ਕੈਸੇ ਹੁੰਦੇ ਨੇ। ਰੈਣ ਦਿਨਸ ਰਹਿ ਇੱਕ ਰੰਗਾ, ਪ੍ਰਭ ਕਉ ਜਾਣੈ ਸਦ ਹੀ ਸੰਗਾ। ਉਹ ਸੰਤ ਮਹਾਤਮਾ ਜਿਹੜੇ ਹੁੰਦੇ ਨੇ, ਰੈਣ ਦਿਨਸ ਰਾਤ ਦਿਨ ਇੱਕ ਵਾਹਿਗੁਰੂ ਦੇ ਆਨੰਦ ਵਿੱਚ ਹੀ ਟਿਕੇ ਰਹਿੰਦੇ ਨੇ। ਆਨੰਦ ਵਿੱਚ ਟਿਕਣਾ ਹੋਰ ਚੀਜ਼ ਹੈ ਅਤੇ ਆਨੰਦ ਤੋਂ ਟੁੱਟਣਾ ਹੋਰ ਚੀਜ਼ ਹੈ। ਦੁਨਿਆਵੀ ਬੰਦਾ ਆਨੰਦ ਤੋਂ ਟੁੱਟ ਜਾਂਦਾ, ਇਹਨੇ ਕੰਮ ਬਹੁਤ ਕਰਨੇ ਹੁੰਦੇ ਨੇ, ਘਰੇਲੂ ਕੰਮ ਬੜੇ ਹੁੰਦੇ ਨੇ, ਬੱਚਿਆਂ ਦੇ ਕੰਮ ਬੜੇ ਹੁੰਦੇ ਨੇ, ਪਰ ਮਹਾਤਮਾ ਨੂੰ ਕੋਈ ਕੰਮ ਹੀ ਨਹੀਂ। ਅਸਲ ਵਿੱਚ ਉਹ ਮੂਲ ਕੰਮ ਹੀ ਇਸ ਨੂੰ ਸਮਝਦਾ ਏ। ਉਹ ਕਹਿੰਦੇ ਆਨੰਦ ਵਿੱਚ ਮਗਨ ਰਹਿੰਦਾ ਹਰ ਟਾਈਮ, ਪੱਕਾ ਹੀ ਹੋ ਜਾਂਦਾ ਉਸ 'ਚ, ਅਤੇ ਵਾਹਿਗੁਰੂ ਨੂੰ ਸਦਾ ਹੀ ਆਪਣੇ ਨਾਲ ਜਾਣਦਾ। ਉਹ ਕਹਿੰਦਾ ਉਹ ਮੇਰੇ ਕੰਮ ਤੁਸੀਂ ਹੀ ਕਰੀ ਜਾਇਓ। ਜਿਵੇਂ ਧੰਨੇ ਦੀਆਂ ਗਊਆਂ ਚਾਰ ਦਿੱਤੀਆਂ, ਨੱਕੇ ਮੋੜ ਦਿੱਤੇ, ਪੱਠੇ ਕੱਟ ਦਿੱਤੇ, ਕੁਤਰ ਦਿੱਤੇ, ਸਭ ਕੁਛ। ਉਹ ਕਹਿੰਦੇ ਨਾਲ ਹੀ ਤੁਸੀਂ ਹੁਣ ਆਪ ਹੀ ਕਰਨਾ। ਠਾਕੁਰ ਨਾਮ ਕੀਓ ਹੁਣ ਵਰਤਨ, ਤ੍ਰਿਪਤ ਅਗਾਵਨ ਹਰ ਕੈ ਦਰਸ਼ਨ। ਉਹਨਾਂ ਸੰਤਾਂ ਨੇ ਪਰਮਾਤਮਾ ਦੇ ਨਾਮ ਨੂੰ ਹੀ ਆਪਣੀ ਵਰਤਨ ਬਲੇਵਾ ਬੁਲਾ ਲਿਆ। ਆਪਣੀ ਵਰਤ ਬਲੇਵਾ ਸਾਰਾ ਦਿਨ ਗੱਲਾਂ ਨਾਲ ਹੁੰਦੀ, ਕੀ ਹਾਲ ਹੈ, ਕਿੱਥੋਂ ਆਏ, ਫੋਨਾਂ 'ਤੇ ਹੈਲੋ ਹੈਲੋ ਕਰੀ ਜਾਂਦੇ, ਹੋਰ ਬਥੇਰੇ ਅੱਖਰ ਦਿਹਾੜੀ ਦੇ ਬੋਲਦੇ ਆ। ਆਪਣੀ ਵਰਤ ਬਲੇਵਾ ਦੇਖਿਆ ਸਾਰਾ ਦਿਨ, ਕਦੇ ਨਾਮ ਨਾਲ ਨਹੀਂ ਹੁੰਦਾ, ਕਿੱਧਰ ਗਿਆ ਸੀ, ਕਿੱਧਰੋਂ ਆਇਆ ਸੀ, ਕਿੱਥੇ ਜੌਬ ਕਰਦਾ, ਕੀ ਕਰਦਾ, ਕਦੇ ਵਾਹਿਗੁਰੂ ਨਹੀਂ ਕਹਿੰਦੇ ਸਾਰੀ ਦਿਹਾੜੀ 'ਚ। ਰੱਬ ਦੇ ਪਿਆਰੇ ਇਹਨਾਂ ਗੱਲਾਂ ਤੋਂ ਬਹੁਤ ਕਤਰਾਉਂਦੇ ਨੇ, ਕਿਉਂ? ਉਹਨੂੰ ਪਤਾ ਇਹ ਦੁਨਿਆਵੀ ਬੰਦਾ, ਇਹ ਮੇਰਾ ਟਾਈਮ ਖਰਾਬ ਕਰੂਗਾ। ਉਹ ਭਜਦੇ ਦੁਨਿਆਵੀ ਲੋਕਾਂ ਤੋਂ, ਛੁਪਦੇ ਫਿਰਦੇ ਨੇ। ਪੜ੍ਹ ਵੀ ਬਾਣੀ ਪੜ੍ਹਾਈ ਜਾਂਦੇ ਨੇ ਨਾਲਦਿਆਂ ਨੂੰ, ਆਪ ਵੀ ਪੜ੍ਹੀ ਜਾਂਦੇ ਨੇ। ਜੇ ਕੋਈ ਆ ਗਿਆ ਉਹਨੂੰ ਕਹਿਣਗੇ ਉੱਥੇ ਬਹਿ ਜਾ, ਗੁਟਕਾ ਫੜ ਕੇ ਬਾਣੀ ਪੜ੍ਹ। ਉਹਨੂੰ ਪਤਾ ਦੁਨਿਆਵੀ ਬੰਦੇ ਨੂੰ ਐਵੇਂ ਜਿਵੇਂ ਚੂਹੇ ਨੂੰ ਆਦਤ ਹੁੰਦੀ ਨਾ, ਸੋ ਕਾਗਜ਼ ਕੇ ਭਾਰ ਮੂਸਾ ਟੂਕ ਗਵਾਵਤ। ਮੂਸਾ ਚੂਹਾ ਜਿਹੜਾ ਹੁੰਦਾ ਉਹ ਕਾਗਜ਼ਾਂ ਦੇ ਬੜੇ ਬੜੇ ਕੁਇੰਟਲਾਂ ਦੇ ਕੁਇੰਟਲ ਕੁਤਰ 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 ਕਰਕੇ ਸਾਰੇ ਹੀ ਖਰਾਬ ਕਰ ਦਿੰਦਾ। ਇਹ ਦੁਨਿਆਵੀ ਬੰਦਾ ਸਾਰਾ ਦਿਨ ਟੁਕੜ ਟੁਕੜ ਬੋਲ ਕੇ ਸਾਰਾ ਦਿਨ ਆਪਣੇ ਸਵਾਸਾਂ ਨੂੰ, ਜ਼ਿੰਦਗੀ ਨੂੰ ਬਰਬਾਦ ਹੀ ਕਰਦਾ। ਰੱਬ ਦੇ ਪਿਆਰੇ ਇਹਨਾਂ ਤੋਂ ਡਰਦੇ ਰਹਿੰਦੇ ਨੇ, ਉਹ ਆ ਗਿਆ ਹੁਣ ਮੇਰਾ ਟਾਈਮ ਖਰਾਬ ਕਰੂਗਾ, ਕਿੱਥੇ ਮੈਂ ਜੁੜਿਆ ਬੈਠਾ ਪਰਮਾਤਮਾ ਨਾਲ, ਇਹ ਦੁਨਿਆਵੀ ਗੱਲਾਂ ਕਰੂਗਾ, ਇਹ ਕਹੂ ਅੱਜ ਜੀ ਸਾਡੇ ਘਾਟਾ ਪੈ ਗਿਆ, ਅੱਜ ਸਾਡੇ ਵਾਧਾ ਹੋ ਗਿਆ, ਅੱਜ ਸਾਡੇ ਆਹ ਹੋ ਗਿਆ ਚੰਗੇ। ਉਹ ਕਹਿੰਦੇ ਅਸੀਂ ਕੀ ਲੈਣਾ ਜੇ ਤੇਰੇ ਹੋ ਗਿਆ, ਤੂੰ ਨਾ ਗ੍ਰਿਸਤੀ ਬਣਦਾ ਫਿਰ ਤੂੰ ਸਾਡੇ ਵਾਂਗੂ ਸਾਧੂ ਬਣ ਕੇ ਬੈਠਾ ਰਹਿੰਦਾ। ਸੋ ਜਿਵੇਂ ਮਹਾਤਮਾ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ, ਅਸੀਂ ਕਿਤੇ ਉਹਨਾਂ ਨੇ ਤਿੰਨ ਚਾਰ ਘਰਾਂ ਜਾਣਾ ਸੀ ਚੰਡੀਗੜ੍ਹ, ਉਹ ਮੈਨੂੰ ਲੈ ਕੇ ਕਿਤੇ ਹੋਰ ਹੀ ਚਲੇ ਗਏ। ਜਿੱਥੇ ਮੈਂ ਜਾਣਾ ਸੀ ਉਹ ਮੈਨੂੰ ਗੱਡੀ 'ਚ ਬਿਠਾ ਕੇ ਉੱਥੇ ਲੈ ਗਏ। ਰਸਤੇ 'ਚ ਮੈਂ ਪੁੱਛਿਆ ਮਹਾਂਪੁਰਸ਼ੋ ਤੁਸੀਂ ਹੋਰ ਕਿਤੇ ਜਾਣਾ ਸੀ, ਕਹਿੰਦੇ ਕੋਈ ਨਹੀਂ, ਦੁਨਿਆਵੀ ਲੋਕਾਂ ਦੇ ਕੰਮ ਨੂੰ ਅਸੀਂ ਕਿਤੇ ਬੰਨੇ ਤਾਂ ਨਹੀਂ ਹੋਏ। ਜਦੋਂ ਵਾਪਸ ਆਏ ਤਾਂ ਸਾਰੇ ਜਣੇ ਆ ਗਏ ਜੀ, ਬਾਬਾ ਜੀ ਤੁਸੀਂ ਆਏ ਨਹੀਂ, ਅਸੀਂ ਲੈ ਕੇ ਜਾਣਾ। ਕਹਿੰਦੇ ਜੀ ਹੁਣ ਤੁਸੀਂ ਆ ਮੈਨੂੰ ਬੰਨੀ ਜਾਂਦੇ, ਮੈਂ ਕੋਈ ਗ੍ਰਿਸਤੀ ਹਾਂ? ਗ੍ਰਿਸਤੀ ਬੰਦਾ ਬੰਨਿਆ ਹੁੰਦਾ, ਕਹਿੰਦੇ ਉੱਥੇ ਜੇ ਨਾ ਗਿਆ ਫਲਾਨਾ ਰੁੱਸ ਜਾਓ, ਕਹਿੰਦੇ ਰੁੱਸਣਾ ਰੁੱਸ ਜਾਓ, ਮੈਂ ਨਹੀਂ ਆਉਣਾ, ਮੈਂ ਕੋਈ ਬੰਨਿਆ ਨਹੀਂ ਹੋਇਆ ਤੁਹਾਡਾ। ਮਹਾਤਮਾ ਆਜ਼ਾਦ ਹੁੰਦੇ ਨੇ, ਉਹ ਬੇਪਰਵਾਹ, ਸਦਾ ਰੰਗ ਹਰ ਕਾ ਜਾਖੋ ਪਾਕ ਸਵਾਮੀ। ਮਹਾਰਾਜ ਜੀ ਕਹਿੰਦੇ ਉਹ ਰੱਬ ਦੇ ਪਿਆਰਿਆਂ ਦੀ ਵਰਤਣ ਬਲੇਵਾ ਨਾਮ ਹੀ ਹੁੰਦੀ, ਉਹ ਵਾਹਿਗੁਰੂ 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 ਕਰਦੇ ਨੇ। ਉਹ ਕਹਿੰਦੇ ਜਿਹੜਾ ਗੱਲਾਂ ਕਰਨ ਆਉਂਦਾ ਉਹ ਤੋਂ ਬਹੁਤ ਔਖਾ ਮੰਨਦੇ, ਤਕਲੀਫ ਜੀ ਹੋ ਜਾਂਦੀ ਉਹਨਾਂ ਨੂੰ। ਉਹ ਵਾਹਿਗੁਰੂ ਨੂੰ ਹਮੇਸ਼ਾ ਆਪਣੇ ਨਾਲ ਜਾਣਦੇ ਨੇ। ਤ੍ਰਿਪਤ ਅਗਾਵਨ ਹਰ ਕੈ ਦਰਸ਼ਨ, ਉਹ ਹਰੀ ਦੇ ਦਰਸ਼ਨ ਕਰਕੇ ਤ੍ਰਿਪਤ ਹੁੰਦੇ ਨੇ, ਰੱਜੇ ਰਹਿੰਦੇ ਨੇ। ਇਸ ਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਨੇ ਅਤੇ ਸਵਰਗ ਦੇ ਪਦਾਰਥਾਂ ਵੱਲੋਂ ਵੀ ਰੱਜੇ ਰਹਿੰਦੇ ਨੇ। ਉਹ ਹਰ ਸੰਗਰਾ ਤੇ ਮਨ ਤਨ ਹਰੇ, ਗੁਰਪੂਰੇ ਕੀ ਸਰਨੀ ਪਰੇ ਰਹਾਓ। ਉਹ ਵਾਹਿਗੁਰੂ ਨਾਲ ਤਦਾਕਾਰ ਰਹਿਣ ਕਰਕੇ ਉਹਨਾਂ ਦੇ ਮਨ ਤਨ ਸ਼ੁਭ ਗੁਣਾਂ ਨਾਲ ਹਰੇ ਭਰੇ ਰਹਿੰਦੇ ਨੇ ਅਤੇ ਪੂਰਿਆਂ ਗੁਰਾਂ ਦੀ ਸ਼ਰਨ ਵਿੱਚ ਪਏ ਰਹਿੰਦੇ ਨੇ, ਰਹਾਓ। ਸੋ ਮਹਾਂਪੁਰਖ ਐਸੇ ਐਸੇ ਦੇਖੇ ਨੇ, ਉਹ ਆਪਣੇ ਅਸਥਾਨ ਨੂੰ ਛੱਡ ਕੇ ਜੇ ਥੋੜ੍ਹੀ ਦੇਰ ਲਈ ਗਏ ਵੀ ਨੇ ਫਿਰ ਮੁੜ ਆਉਂਦੇ ਨੇ। ਬਹੁਤੇ ਮਹਾਂਪੁਰਖ ਦੇਖੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਸੇਵਾ 'ਚ ਹੀ ਲੱਗੇ ਰਹਿੰਦੇ ਨੇ। ਬਾਬਾ ਆਤਰ ਸਿੰਘ ਜੀ ਮਸਤੂਆਣੇ ਵਾਲੇ, ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਚੌਰ ਕਰਦੇ, 14 ਘੰਟੇ, 15 ਘੰਟੇ, 16 ਘੰਟੇ ਤਾਬਿਆ ਬੈਠੇ ਰਹਿਣਾ, ਜਾਪ ਜਪਜੀ ਸਾਹਿਬ ਕਰੀ ਜਾਣੇ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਨਹੀਂ ਜਾਂਦੇ। ਫਿਰ ਮਹਾਤਮਾ ਕਿਉਂ ਜੇ ਗ੍ਰਿਸ਼ਤੀਆਂ ਵਾਂਗੂ ਹੀ ਦੌੜਦੇ ਫਿਰਦੇ? ਗ੍ਰਿਸ਼ਤੀ ਨੂੰ ਤਾਂ 100 ਕੰਮ ਹੁੰਦੇ ਨੇ। ਮਹਾਤਮਾ ਕਹਿੰਦੇ ਅਸੀਂ ਤਾਂ ਜੰਜਾਲ ਛੱਡੇ ਹੋਏ ਨੇ, ਅਸੀਂ ਨਹੀਂ ਜਾਣਾ ਕਿਤੇ, ਅਸੀਂ ਤਾਂ ਗੁਰਾਂ ਦੇ ਕੋਲ ਹੀ ਰਹਾਂਗੇ, ਪਰਮੇਸ਼ਰ ਦੇ ਦਰਸ਼ਨਾਂ 'ਚ ਜੁੜੇ ਰਹਾਂਗੇ, ਅਸੀਂ ਤਾਂ ਬਾਣੀ ਹੀ ਪੜ੍ਹੀ ਜਾਣੀ ਹੈ, ਹੋਰ ਸਾਨੂੰ ਕੋਈ ਕੰਮ ਨਾ ਕਹੋ। ਕਿਉਂਕਿ ਜਦ ਦੁਨੀਆ ਹੀ ਛੱਡਤੀ ਫਿਰ ਦੁਬਾਰਾ ਉਹ ਦੁਨੀਆਂ 'ਚ ਕਿਉਂ ਬੜੀਏ ਜਾ ਕੇ? ਕਿਉਂਕਿ ਮਹਾਰਾਜ ਕਹਿੰਦੇ ਗੁਰ ਪੂਰੇ ਕੀ ਸਰਨੀ ਪਰੇ ਰਹਾਓ, ਚਰਨ ਕਮਲ ਆਤਮ ਆਧਾਰ ਏਕ ਨਿਹਾਰ ਹੈ ਆਗਿਆਕਾਰ। ਗੁਰਾਂ ਦੇ ਚਰਨ ਕਮਲ ਹੀ ਉਹਨਾਂ ਦੇ ਮਨ ਦਾ ਆਸਰਾ ਬਣ ਗਏ, ਬਸ ਆਤਮ ਆਧਾਰ, ਆਗਿਆਕਾਰ, ਹੁਕਮ ਦੇ ਕਰਨ ਵਾਲੇ। ਇੱਕ ਪਰਮੇਸ਼ਰ ਨੂੰ ਸਾਰਿਆਂ ਦੇ ਵਿੱਚ ਨਿਹਾਰਦੇ ਨੇ, ਦੇਖਦੇ ਨੇ, ਉਹ ਹੀ ਸਾਰਿਆਂ 'ਚ ਬੈਠਾ ਹੈ, ਬਸ ਉਹ ਆਪਣਾ ਹੀ ਆਨੰਦ ਲੈਂਦੇ ਰਹਿੰਦੇ ਨੇ। ਏਕੋ ਬਨ ਜੇ ਕੋ ਵਿਵਹਾਰੀ ਅਵਰਨ ਜਨ ਬਿਨ ਰੰਕਾਰੀ। ਇੱਕ ਨਾਮ ਦਾ ਬਣਜ ਅਤੇ ਇੱਕ ਨਾਮ ਦਾ ਹੀ ਵਿਚਾਰ ਕਰਦੇ ਰਹਿੰਦੇ ਨੇ ਉਹ, ਇੱਕ ਨਿਰੰਕਾਰ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਦੇ ਹੀ ਨਹੀਂ, ਬਸ ਦੂਜੀ ਗੱਲ ਨਹੀਂ ਕਰਦੇ, ਸਿਰਫ ਨਿਰੰਕਾਰ ਦੇ 'ਚ ਜੁੜੇ ਰਹਿੰਦੇ ਨੇ। ਹਰਖ ਸੋਗ ਦੋਹੂੰ ਤੇ ਮੁਕਤੇ, ਸਦਾ ਅਲਿਪਤ ਜੋਗ ਅਰ ਜੁਗਤੇ। ਪਦਾਰਥਾਂ ਦੀ ਪ੍ਰਾਪਤੀ ਰੂਪੀ ਜਿਹੜਾ ਹੈ ਸਾਰਿਆਂ ਨਾਲੋਂ ਵਧੀਆ ਪ੍ਰਾਪਤੀ ਕਰਕੇ ਉਹ ਹਰਖ ਹੁੰਦਾ, ਖੁਸ਼ੀ ਹੁੰਦੀ ਹੈ। ਪਦਾਰਥਾਂ ਦੇ ਚਲੇ ਜਾਣ ਕਰਕੇ ਸੋਗ ਹੁੰਦਾ, ਹਰਖ ਅਤੇ ਸੋਗ ਦੋ ਚੀਜ਼ਾਂ ਨੇ। ਪਦਾਰਥਾਂ ਦੀ ਪ੍ਰਾਪਤੀ ਕਰਕੇ ਖੁਸ਼ੀ ਹੁੰਦੀ ਬੰਦੇ ਨੂੰ, ਆਮ ਲੋਕਾਂ ਨੂੰ। ਜੇ ਪਦਾਰਥ ਚਲੇ ਜਾਣ ਤਾਂ ਰੋਣ ਲੱਗ ਜਾਂਦੇ, ਸੋਗ ਹੋ ਜਾਂਦਾ, ਪਰ ਮਹਾਤਮਾ ਇਹਨਾਂ ਦੋਹਾਂ ਤੋਂ ਹੀ ਛੁੱਟੇ ਰਹਿੰਦੇ ਨੇ, ਮਾਇਆ ਵੱਲੋਂ ਹਮੇਸ਼ਾ ਲਿਪਤ ਅਸੰਗ ਰਹਿੰਦੇ ਨੇ ਅਤੇ ਭਗਤੀ ਯੋਗ ਵਿੱਚ ਜੁੜੇ ਰਹਿੰਦੇ ਨੇ। ਇਸ ਅਵਸਥਾ ਵਿੱਚ ਆਉਣਾ ਪੈਂਦਾ, ਇਸ ਤੋਂ ਥੋੜ੍ਹਾ ਜਿਹਾ ਉੱਪਰ ਉੱਠ ਜਾਣਾ ਪੈਂਦਾ। ਹੁਣ ਕੀ ਰੋਜ਼ ਗਿਣੀ ਜਾਓ ਵੀ ਇੰਨੇ ਪੈਸੇ ਆ ਗਏ ਤੇ ਇੰਨੇ ਚਲੇ ਗਏ, ਇੰਨੇ ਲੱਗ ਗਏ, ਡਾਇਰੀਆਂ ਲਾਈਆਂ ਲੋਕਾਂ ਨੇ, ਇੰਨੇ ਖਰਚੇ, ਸੁੱਤੇ ਪਏ ਵੀ ਉਹ ਦੇਖੀ ਜਾਂਦੇ ਰਹਿੰਦੇ ਉਹਨੂੰ। ਮਹਾਤਮਾ ਤੋਂ ਭਾਵੇਂ ਸਾਰਾ ਹੀ ਕੁਛ ਲੈ ਜੇ ਕੋਈ, ਉਹ ਕਹਿੰਦੇ ਕੋਈ ਖਾਸ ਗੱਲ ਨਹੀਂ, ਦੇਣ ਵਾਲਾ ਵੀ ਉਹੀ ਹੈ, ਲੈਣ ਵਾਲਾ ਵੀ ਉਹੀ ਹੈ, ਮੈਂ ਤਾਂ ਨਾਮ ਨਾਲ ਹੀ ਜੁੜਿਆ, ਮੇਰੇ ਰੱਬ ਦੇ ਭੰਡਾਰੇ ਤਾਂ ਭਰੇ ਪਏ ਨੇ, ਜੇ ਕੋਈ ਮਾੜਾ ਜਿਹਾ ਲੈ ਗਿਆ ਉਹਦੇ ਫਿਰ ਕੀ ਹੋ ਗਿਆ, ਮੇਰੇ ਰੱਬ ਦੇ ਭੰਡਾਰੇ ਭਰੇ ਨੇ, ਉਹਨੇ ਮੈਨੂੰ ਹੋਰ ਦੇ ਦੇਣਾ। ਮਹਾਤਮਾ ਦਾ ਕੋਈ ਮਤਲਬ ਨਹੀਂ ਇਹਨਾਂ ਚੀਜ਼ਾਂ ਦੇ ਨਾਲ, ਜਿਹੜੇ ਅਸਲ ਮਹਾਤਮਾ ਹੁੰਦੇ ਨੇ। ਅਤੇ ਜਿਹੜੇ ਨਕਲੀ ਹੁੰਦੇ ਨੇ ਉਹਨਾਂ ਦਾ ਮਾਇਆ ਨਾਲ ਬਹੁਤ ਮੋਹ ਪਿਆਰ ਹੁੰਦਾ, ਜੁੜੇ ਹੁੰਦੇ ਨੇ ਮਾਇਆ ਦੇ ਨਾਲ, ਇਸ ਕਰਕੇ ਇਹ ਜੇ ਅਵਸਥਾ ਨਾ ਬਣੀ ਫਿਰ ਸਵਾਦ ਨਹੀਂ ਆਉਂਦਾ ਜਿਉਣ ਦਾ, ਫਿਰ ਇੰਨੀ ਆਪਾਂ ਨੂੰ ਕੀ ਲੋੜ ਆ ਕਰਨ ਦਾ ਸਾਰਾ ਕੁਛ। ਇਹ ਅਵਸਥਾ ਮਨ ਦੇ ਉੱਤੇ ਬਣਾ ਕੇ ਚੱਲੇ, ਘਾਟਾ ਅਤੇ ਵਾਧਾ ਤਾਂ, ਦੁੱਖ ਅਤੇ ਸੁੱਖ, ਧੁੱਪ ਅਤੇ ਛਾਂ, ਜੰਮਣਾ ਮਰਨਾ, ਰਾਤ ਦਿਨ ਸਵੇਰ ਸ਼ਾਮ ਹੁੰਦਾ ਹੀ ਰਹਿੰਦਾ। ਇਹਨਾਂ ਚੀਜ਼ਾਂ ਦਾ ਸਾਡੇ ਮਨ 'ਤੇ ਪ੍ਰਭਾਵ ਨਾ ਬਣੇ, ਉਹੀ ਮਹਾਤਮਾ ਹੈ। ਚਾਹੇ ਉਹ ਗ੍ਰਿਸ਼ਤ ਵਿੱਚ ਰਹਿ ਕੇ ਬਣ ਜਿਹਾ ਜਿਹਾ, ਚਾਹੇ ਉਹ ਡੇਰੇ ਵਿੱਚ ਰਹਿ ਕੇ ਬਣ ਜਿਹਾ ਜਿਹਾ, ਨਿਰਲੇਪਤਾ 'ਚ ਰਹੇ, ਹੁੰਦਾ ਤਾਂ ਔਖਾ ਪਰ ਨਿਰਲੇਪਤਾ 'ਚ ਰਹਿਣ ਦਾ ਆਨੰਦ ਬੜਾ, ਕਿਉਂਕਿ ਇਹਦੇ 'ਤੇ ਮਨ ਦੇ ਉੱਤੇ ਅਸਰ ਹੀ ਨਹੀਂ ਪੈਂਦਾ ਕਿਸੇ ਗੱਲ ਦਾ। ਨਹੀਂ ਤਾਂ ਬਹੁਤ ਸਾਰੇ ਲੋਕਾਂ ਦਾ ਕਿਤੇ ਮਾੜਾ ਜਿਹਾ ਸੂਈ ਭਰ ਵੀ ਨੁਕਸਾਨ ਹੋ ਜੇ, ਸੋਗ ਹੋ ਜਾਂਦਾ ਉੱਥੇ। ਜੇ ਦੋ ਕਿਤੇ ਪੈਸੇ ਵੱਧ ਆ ਗਏ ਉੱਥੇ ਹੀ ਨੱਚਣ ਲੱਗ ਜਾਂਦੇ ਨੇ। ਮਹਾਤਮਾ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ, ਉਹਨਾਂ ਭਾਵੇਂ ਕਰੋੜਾਂ ਆ ਜਾਣ, ਕਰੋੜਾਂ ਚਲੇ ਜਾਣ, ਉਹ ਇੱਕ ਰਾਸੀ ਬਿਰਤੀ ਰਹਿੰਦੀ ਉਹਨਾਂ ਦੀ, ਉਹਨਾਂ ਨੂੰ ਕੋਈ ਮਤਲਬ ਹੀ ਨਹੀਂ ਹੈ ਇਹਨਾਂ ਗੱਲਾਂ ਦੇ ਨਾਲ। ਹੁਣ ਦੇਖਣ ਨੂੰ ਕਹਿੰਦੇ ਉਹ ਸਾਰਿਆਂ ਵਿੱਚ ਉਹੋ ਜਿਹੇ ਲੱਗਦੇ ਨੇ ਜਿਵੇਂ ਆਪਾਂ ਉਹਨਾਂ ਦੇਖਦੇ ਹਾਂ, ਕਹਿੰਦੇ ਲੱਗਦੇ ਤਾਂ ਮਾਇਆ 'ਚ ਫਸੇ ਹੋਏ ਨੇ, ਕਹਿੰਦੇ ਨਹੀਂ ਭਾਈ ਫਸੇ ਨਹੀਂ ਹੋਏ ਉਹ। ਦੀਸਾ ਸਭ ਮਹਿ ਸਭ ਤੇ ਰਹਿਤੇ, ਕਹਿੰਦੇ ਸਰੀਰ ਕਰਕੇ ਸਾਰਿਆਂ 'ਚ ਬੈਠੇ ਨਿਗਾਹ ਆਉਂਦੇ ਨੇ, ਪਾਰ ਬ੍ਰਹਮ ਕਾ ਹੋਏ ਧਿਆਨ ਧਰਤੇ, ਪਰ ਮਨ ਕਰਕੇ ਸਾਰਿਆਂ ਤੋਂ ਨਰਲੇਪ ਰਹਿੰਦੇ ਹੋਏ, ਉਹ ਅੱਠੇ ਪਹਿਰ ਪਾਰ ਬ੍ਰਹਮ ਦਾ ਹੀ ਧਿਆਨ ਧਾਰੀ ਰੱਖਦੇ ਨੇ, ਉਹਨਾਂ ਨੂੰ ਕੋਈ ਮਤਲਬ ਨਹੀਂ ਹੈ। ਦੇਖਣ ਨੂੰ ਦਿਖਾਵਾ ਕਰ ਲੈਂਦੇ ਨੇ ਕਈ ਮਹਾਤਮਾ ਬ੍ਰਹਮ ਗਿਆਨੀ ਜਿਹੜੇ ਨੇ, ਦਿਖਾਵਾ ਐਂ ਹੋਊ ਵੀ ਜਿਵੇਂ ਬੜਾ ਫਸਿਆ ਹੁੰਦਾ ਮਾਇਆ 'ਚ। ਜਿਵੇਂ ਪੰਜਵੇਂ ਪਾਤਸ਼ਾਹ ਕੋਲ ਬੇਨਤੀ ਕੀਤੀ ਸੀ ਭਾਈ ਗੁਰਮੁਖ ਨਾਮੇ ਸਿੱਖ ਨੇ ਕਿ ਤੁਸੀਂ ਕਹਿੰਦੇ ਹੋ ਮਾਇਆ ਆਈ ਮਾਇਆ ਗਈ, ਦੁੱਖ ਸੁੱਖ ਦੇ 'ਚ ਨਿਰਲੇਪ ਬਿਰਤੀ ਹੋਣੀ ਚਾਹੀਦੀ ਆ, ਕੀ ਇਹੋ ਜਿਹਾ ਕੋਈ ਸਿੱਖ ਹੁਣ ਵੀ ਹੈ? ਮਹਾਰਾਜ ਕਹਿੰਦੇ ਹਾਂ, ਜਾਂ ਚਲਿਆ ਜਾ ਭਾਈ ਭਿਖਾਰੀ ਦੇ ਘਰ, ਜਦੋਂ ਭਾਈ ਭਿਖਾਰੀ ਦੇ ਘਰ ਗਿਆ, ਗੁਰਮੁਖ ਪਿਆਰਾ, ਗੁਰਮੁਖ ਉਹਦਾ ਨਾਮ ਸੀ, ਭਾਈ ਗੁਰਮੁਖ, ਜਾ ਕੇ ਦੇਖਿਆ ਭਾਈ ਭਿਖਾਰੀ ਜੀ ਭੱਠੀਆਂ ਤੇ ਹਲਵਾਈ ਬਿਠਾਏ ਹੋਏ ਨੇ, ਭੱਠੀਆਂ ਚੋਂ ਉੱਤੇ ਕੜਾਹੀਆਂ ਰੱਖੀਆਂ, ਘਿਓ ਪਾ ਰਹੇ, ਜਲੇਬੀਆਂ ਨਿਕਲ ਰਹੀਆਂ, ਲੱਡੂ ਬਣਾ ਰਹੇ ਨੇ, ਕਿਤੇ ਮਠਿਆਈਆਂ ਬਣ ਰਹੀਆਂ ਭਾਈ ਸਾਹਿਬ ਕੇ। ਐ ਲੱਗਦਾ ਜਿਵੇਂ ਆਮ ਜਿਹਾ ਬੰਦਾ ਹੁੰਦਾ, ਘਿਓ ਦੇ ਪੀਪੇ ਦੇ ਰਹੇ, ਕਿਤੇ ਖੰਡ ਦੇ ਰਹੇ ਨੇ। ਉਹ ਗੁਰਮੁਖ ਜਾ ਕੇ ਕਹਿੰਦਾ, ਲੱਗਦਾ ਤਾਂ ਨਹੀਂ ਇਹੋ ਜਿਹਾ ਜਿਹੋ ਜਿਹਾ ਮਹਾਰਾਜ ਕਹਿੰਦੇ ਸੀ। ਆਮ ਬੰਦੇ ਕੋਸ਼ਿਸ਼ ਕਰਦੇ ਨੇ ਬ੍ਰਹਮ ਗਿਆਨੀ ਨੂੰ ਪਰਖਣ ਦੀ ਜਾਂ ਹੋਰ ਨਾਮ ਰਸੀਆਂ ਨੂੰ, ਐ ਥੋੜੀ ਪਤਾ ਲੱਗਣ ਦਿੰਦੇ ਉਹ। ਉਹ ਵੀ ਅੱਗੋਂ ਬਹੁਤ ਤੇਜ਼ ਹੁੰਦੇ, ਟਰਕਾ ਦਿੰਦੇ ਅਗਲੇ ਨੂੰ, ਉਹ ਕੁਛ ਹੋਰ ਹੀ ਕਰ ਦਿੰਦੇ, ਅੱਗੇ ਬੰਦਾ ਭੱਜ ਜਾਂਦਾ। ਜੇ ਐਂ ਉਹਨਾਂ ਦਾ ਜਾਂਦਾ ਹੀ ਪਤਾ ਲੱਗ ਜੇ, ਫਿਰ ਤਾਂ ਆਪਾਂ ਸਾਰੇ ਉਹਨਾਂ ਨੂੰ ਫੜ ਲਈਏ। ਉਹਨਾਂ ਦੀ ਅੰਦਰਲੀ ਕਿਰਿਆ ਹੋਰ ਹੁੰਦੀ, ਬਾਹਰਲੀ ਕਿਰਿਆ ਸਾਰੀ ਉਲਟ ਕਰ ਦਿੰਦੇ ਨੇ ਉਹ, ਅਤੇ ਦੇਖਣ ਵਾਲਾ ਸਮਝਦਾ ਇਹ ਤਾਂ ਬਾਬਾ ਆਪ ਹੀ ਫਸਿਆ ਹੋਇਆ ਮਾਇਆ 'ਚ, ਇਹਨੇ ਕੀ ਦੇਣਾ ਆਪਾਂ ਨੂੰ। ਲੋਕ ਉੱਥੋਂ ਭੱਜ ਜਾਂਦੇ ਨੇ, ਉਹ ਪਹਿਲਾਂ ਹੀ ਭਜਾਉਣਾ ਚਾਹੁੰਦੇ ਹੁੰਦੇ ਨੇ। ਭਾਈ ਭਿਖਾਰੀ ਇੱਕ ਪਾਸੇ ਲੱਕੜਾਂ ਇਕੱਠੀਆਂ ਕਰੀ ਜਾਂਦਾ, ਇੱਕ ਪਾਸੇ ਦਰੀ ਰੱਖੀ ਹੋਈਆਂ, ਕਈ ਦਰੀਆਂ ਰੱਖੀਆਂ ਹੋਈਆਂ। ਭਾਈ ਗੁਰਮੁਖ ਨੇ ਜਾ ਕੇ ਪੈਰੀਂ ਪੈਣਾ ਕੀਤਾ, ਕਹਿੰਦੇ ਮੈਨੂੰ ਪੰਜਵੇਂ ਪਾਤਸ਼ਾਹ ਨੇ ਭੇਜਿਆ। ਭਾਈ ਭਿਖਾਰੀ ਨੇ ਬਹੁਤ ਸੇਵਾ ਕੀਤੀ। ਭਾਈ ਸਾਹਿਬ ਜੀ ਦੁਨਿਆਵੀ ਬੰਦਿਆਂ ਨੂੰ ਗੱਲਾਂ ਕਰਨ ਲੱਗ ਪਏ ਉਹਦੇ ਨਾਲ, ਕਹਿੰਦੇ ਆਪਣੇ ਕਾਕੇ ਦਾ ਵਿਆਹ, ਆਪਾਂ ਮਠਿਆਈਆਂ ਤਿਆਰ ਕਰ ਰਹੇ, ਕੱਲ੍ਹ ਨੂੰ ਬਰਾਤੇ ਜਾਣਾ, ਤੂੰ ਵੀ ਨਾਲ ਚੱਲੀ। ਉਹ ਕਹਿੰਦੇ ਚਲੋ ਜੀ ਨਾਲ ਵੀ ਚੱਲ ਦਾਂਗੇ, ਪਰ ਉਹਦਾ ਮਨ ਜਿਹਾ ਖੁਸ਼ ਨਾ ਹੋਇਆ ਇੰਨਾ। ਉਸ ਵਕਤ ਜਦੋਂ ਵਿਆਹ ਕੇ ਲਿਆਂਦਾ, ਆਉਂਦਿਆਂ ਸਾਰ ਹੀ ਕਹਿੰਦੇ ਨੇ ਘਰ ਵੀ ਨਹੀਂ ਸੀ ਵੜਿਆ, ਪੇਟ ਦੇ ਵਿੱਚ ਸੂਲ ਉੱਠਿਆ ਜਾਂ ਡਾਕੂਆਂ ਨੇ ਗੋਲੀ ਮਾਰਤੀ, ਚੜ੍ਹਾਈ ਕਰ ਗਿਆ ਲੜਕਾ, ਉੱਥੇ ਹੀ ਪਾ ਲਿਆ ਉਹਨੂੰ, ਚੜ੍ਹਾਈ ਕੀਤੇ ਕਿਰਾਏ ਨੂੰ, ਲੰਮਾ ਪਾ ਕੇ, ਚਿੱਟਾ ਕੱਪੜਾ ਪਾ ਕੇ, ਦਰੀਆਂ ਵਿਛਾ ਕੇ, ਭਾਈ ਸਾਹਿਬ ਨੇ ਬਾਜਾ ਚੁੱਕਿਆ ਅਤੇ ਕੀਰਤਨ ਸ਼ੁਰੂ ਕਰ ਦਿੱਤਾ। ਉਸ ਵਕਤ ਮਾਰੂ ਰਾਗ ਦੇ ਸ਼ਬਦ ਆਰੰਭ ਕਰ ਦਿੱਤੇ ਨੇ। ਫਿਰ ਉਹ ਲੱਕੜਾਂ ਜਿਹੜੀਆਂ ਇਕੱਠੀਆਂ ਕੀਤੀਆਂ ਸੀ ਉਹਨਾਂ ਸੰਸਕਾਰ ਕਰਕੇ ਆਏ ਜਾ ਕੇ। ਦੂਜੇ ਦਿਨ ਭਾਈ ਗੁਰਮੁਖ ਨੇ ਕਿਹਾ, ਭਾਈ ਸਾਹਿਬ ਤੁਹਾਨੂੰ ਪਤਾ ਸੀ ਇਹਨੇ ਚੜ੍ਹਾਈ ਕਰ ਜਾਣੀ? ਕਹਿੰਦੇ ਹਾਂ, ਤਾਂਹੀਓ ਤਾਂ ਮੈਂ ਲੱਕੜਾਂ ਇਕੱਠੀਆਂ ਕਰਕੇ ਰੱਖੀਆਂ ਸੀ, ਦਰੀਆਂ ਰੱਖੀਆਂ ਸੀ ਇਕੱਠੀਆਂ ਕਰਕੇ। ਕਹਿੰਦੇ ਫਿਰ ਇਹਦਾ ਵਿਆਹ ਕਾਹਨੂੰ ਕੀਤਾ? ਤੁਸੀਂ ਮਹਾਰਾਜ ਤੋਂ ਅਰਦਾਸ ਕਰਕੇ ਇਹਦੀ ਉਮਰ ਹੋਰ ਮੰਗ ਲੈਂਦੇ। ਉਹ ਕਹਿੰਦੇ ਭਲਿਆ ਲੋਕਾਂ, ਇਹਦੇ ਵਾਸਤੇ ਮੈਂ ਉਮਰ ਹੀ ਮੰਗਣੀ ਸੀ, ਮੈਂ ਇਹਦੇ ਲਈ ਸੱਚਖੰਡ ਮੰਗਿਆ। ਕਹਿੰਦੇ ਫਿਰ ਵੀ ਤਾਂ ਮਰਨਾ ਹੀ ਸੀ, ਉਮਰ ਲੰਬੀ ਕਿੰਨੀ ਕੁ ਮੰਗ ਲੈਂਦਾ, ਨਾਲੇ ਇਹਦੀ ਉਮਰ ਹੈ ਹੀ ਇੰਨੀ ਸੀ। ਕਹਿੰਦੇ ਆਹ ਜਿਹੜੀ ਲੜਕੀ ਹੁਣ ਵਿਆਹ ਕੇ ਤੁਸੀਂ ਲਿਆਂਦੀ, ਫਿਰ ਇਹ ਵਿਚਾਰੀ ਹੁਣ ਕੀ ਕਰੂ? ਕਹਿੰਦੇ ਇਹਨਾਂ ਦਾ ਪਿਛਲਾ ਲੇਖ ਹੈ, ਇਹ ਜਿਹੜਾ ਮੇਰਾ ਪੁੱਤਰ ਬਣਿਆ, ਇਹ ਪਿਛਲੇ ਜਨਮ ਤੱਕ ਚੰਗਾ ਤਕੜਾ ਤਪੱਸਵੀ ਸੀ, ਬਹੁਤ ਭਗਤੀ ਵਾਲਾ ਸੀ। ਇਹਦੀ ਭਗਤੀ ਸੰਪੂਰਨਤਾ 'ਤੇ ਜਦੋਂ ਆ ਗਈ, ਪਿੰਡ ਵਿੱਚ ਗਿਆ ਰੋਟੀ ਲੈਣ, ਬਾਹਰ ਕੁਟੀਆ 'ਚ ਰਹਿੰਦਾ ਸੀ। ਆਹ ਜਿਹੜੀ ਲੜਕੀ ਨਾਲ ਇਹ ਵਿਆਹ ਹੈ ਨਾ, ਇਹ ਪਿਛਲੇ ਜਨਮ 'ਚ ਵੇਸ ਵਸ, ਇਹ ਦਰਵਾਜ਼ੇ ਦੇ ਉੱਤੇ ਖੜੀ ਸੀ ਹਾਰ ਸ਼ਿੰਗਾਰ ਕਰਕੇ, ਸ਼ਾਮ ਦਾ ਵਕਤ ਹੈ, ਤਪੱਸਵੀ ਕੋਲ ਦੀ ਲੰਘ ਗਿਆ, ਇੱਕ ਨਿਗਾਹ ਦੋਨਾਂ 'ਤੇ ਪਈ, ਉਹਦੀ ਉਹਦੇ 'ਤੇ ਪਈ, ਉਹਦੀ ਉਹਦੇ 'ਤੇ ਪਈ। ਤਪੱਸਵੀ ਨੇ ਇੰਨਾ ਸੋਚਿਆ, ਕਾਸ਼ ਐਸੀ ਮੇਰੀ ਪਤਨੀ ਹੁੰਦੀ, ਉਹਨੇ ਸੋਚਿਆ ਕਾਸ਼ ਐਸਾ ਮੇਰਾ ਪਤੀ ਹੁੰਦਾ। ਇਸ ਸੰਕਲਪ ਨੂੰ ਲੈ ਕੇ ਇਹਨੂੰ ਦੁਬਾਰਾ ਮੇਰੇ ਘਰੇ ਜਨਮ ਲੈਣਾ ਪਿਆ, ਉੱਥੇ ਵਿਆਹ ਕਰਾਉਣਾ ਪਿਆ। ਬਸ ਉਹ ਸੰਕਲਪ ਹੀ ਪੂਰਾ ਕਰਨ ਆਇਆ ਸੀ, ਫਿਰ ਚਲਿਆ ਗਿਆ। ਹੁਣ ਇਹ ਉਹਦੀ ਨਿਗਾਹ ਪੈਣ ਕਰਕੇ ਤਰ ਗਈ, ਹੁਣ ਇਹ ਸਾਰੀ ਜ਼ਿੰਦਗੀ ਇੱਥੇ ਸੇਵਾ ਕਰੂਗੀ। ਬਸ ਇਹਨੇ ਸੰਗਤ ਦੀ ਉਹਦੇ ਬਰਾਗ ਵਿੱਚ ਹੀ ਸੇਵਾ ਕਰਨੀ ਹੈ, ਹੁਣ ਇਹਨੂੰ ਵਿਕਾਰ ਹੀ ਨਹੀਂ ਫੁਰਨੇ, ਕਿਉਂਕਿ ਵਿਕਾਰਾਂ ਦੀ ਤ੍ਰਿਪਤੀ ਇਹਦੇ ਪਿਛਲੇ ਜਨਮ 'ਚ ਹੀ ਹੋ ਗਈ ਹੈ। ਇਹ ਵੀ ਐਸੇ ਜਨਮ ਵਿੱਚ ਗੁਰੂ ਅਰਜਨ ਦੇਵ ਦੀ ਸੋ ਬਹੁਤ ਭਜਨੀਕ ਹੋ ਜਾਏਗੀ, ਸਿੱਖਣੀ ਬਣ ਜਾਏਗੀ, ਅਤੇ ਇਹਨੇ ਭਗਤੀ ਕਰਕੇ ਤਰ ਜਾਣਾ। ਫਿਰ ਚਰਨੀ ਪਿਆ ਜਾ ਕੇ ਗੁਰਮੁਖ, ਭਾਈ ਸਾਹਿਬ ਦੇਖਣ ਨੂੰ ਤੁਹਾਡੀ ਅਵਸਥਾ ਤਾਂ ਲੱਗਦੀ ਨਹੀਂ ਬਾਹਰੋਂ। ਭਾਈ ਸਾਹਿਬ ਕਹਿੰਦੇ ਜੇ ਅਸੀਂ ਦੁਨੀਆਂ ਨੂੰ ਸਾਰਾ ਕੁਝ ਦਿਖਾਉਣ ਲੱਗ ਜਾਈਏ, ਫਿਰ ਤਾਂ ਗੁੜ ਅਤੇ ਮੱਖੀਆਂ ਬਹੁਤ ਆ ਜਾਂਦੀਆਂ ਨੇ। ਸਤਿਗੁਰੂ ਕਹਿੰਦੇ ਦੀਸਾ ਸਭ ਮੈਂ ਸਭ ਤੇ ਰਹਿਤੇ ਪਾਰ ਬ੍ਰਹਮ ਕਹੋ ਧਿਆਨ ਧਰਤੇ। ਉਹਨਾਂ ਦਾ ਧਿਆਨ ਹੀ ਪਾਰ ਬ੍ਰਹਮ 'ਚ ਹੁੰਦਾ। ਦੇਖਣ ਨੂੰ ਲੱਗਦੇ ਨੇ ਕਿ ਲੋਕਾਂ ਸੋ ਮੇਰਾ ਠਾਠਾ ਬਾਗਾ ਬਣਾਈ ਰੱਖਦੇ ਨੇ। ਉਹ ਕੋਸ਼ਿਸ਼ ਕਰਦੇ ਨੇ ਕਿ ਮੈਂ ਜਿਹੜਾ ਨਕਲੀ ਗੁਰੂ ਹੈ, ਨਕਲੀ ਸੰਤ ਹੈ, ਉਹ ਤਾਂ ਕੋਸ਼ਿਸ਼ ਕਰਦਾ ਮੈਂ ਬੁੱਲ ਜੇ ਹਿਲਾ ਕੇ ਦਿਖਾਵਾਂ, ਮਾਲਾ ਫੇਰਾਂ, ਲੋਕਾਂ ਨੂੰ ਆਪਣੇ ਵੱਲ ਨੂੰ ਖਿੱਚਾਂ, ਦੁਨੀਆ ਮੱਥਾ ਟੇਕ ਕੇ ਤਰ੍ਹਾਂ ਤਰ੍ਹਾਂ ਦੇ ਨਕਲੀ ਪੁਣੇ ਕਰਕੇ ਦੁਨੀਆ ਨੂੰ ਬਸ 'ਚ ਕਰਾਂ। ਜਿਹੜਾ ਅਸਲੀ ਹੁੰਦਾ ਉਹ ਹੋਰ ਪੁੱਠੇ ਜਾਣ ਕੇ ਕੰਮ ਕਰਦਾ ਵੀ ਦੁਨੀਆ ਮੇਰੇ ਵੱਲ ਨੂੰ ਆਵੇ ਨਾ, ਮੇਰੀ ਨਿੰਦਿਆ ਕਰੇ, ਮੇਰੇ ਵੱਲ ਨੂੰ ਨਾ ਆਵੇ ਕੋਈ, ਕਿਤੇ ਮੈਨੂੰ ਦੇਣਾ ਨਾ ਪੈ ਜੇ ਕਿਸੇ ਨੂੰ ਕੁਛ, ਉਹ ਦੂਰ ਨੂੰ ਭਜਾਉਂਦਾ ਆਪਣੇ ਤੋਂ। ਇਹ ਦੋਨੋਂ ਪ੍ਰਕਾਰ ਦੀਆਂ ਗੱਲਾਂ ਹੋ ਜਾਂਦੀਆਂ ਨੇ। ਸੰਤਨ ਕੀ ਮਹਿਮਾ ਕਵਨ ਵਖਾਨਾ, ਅਗਾਧ ਬੋਧ ਕਿਸ ਮਿਤ ਨਹੀਂ ਜਾਣਨਾ। ਕਹਿੰਦੇ ਇਹੋ ਜਿਹੇ ਕਰਨੀ ਵਾਲੇ ਸੰਤਾਂ ਦੀ ਮੈਂ ਕਿਹੜੀ ਕਿਹੜੀ ਮਹਿਮਾ ਕਥਨ ਕਰਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉਹਨਾਂ ਨੂੰ ਅਗਾਧ ਵਾਹਿਗੁਰੂ ਦਾ ਬੋਧ ਹੁੰਦਾ, ਗਿਆਨ ਹੁੰਦਾ, ਪ੍ਰਾਪਤ ਹੋ ਜਾਂਦਾ, ਬ੍ਰਹਮ ਗਿਆਨ ਹੈ। ਇਸ ਕਰਕੇ ਮੈਂ ਉਹਨਾਂ ਦੀ ਕੁਝ ਮਰਿਆਦਾ ਨਹੀਂ ਜਾਣਦਾ। ਪਾਰ ਬ੍ਰਹਮ ਮੋਹੇ ਕਿਰਪਾ ਕੀ ਜੈ, ਧੂਰ ਸੰਤਨ ਕੀ ਨਾਨਕ ਦੀ ਜੈ। ਮਹਾਰਾਜ ਕਥਨ ਕਰਦੇ ਹੈ, ਪਾਰ ਬ੍ਰਹਮ ਪਰਮੇਸ਼ਰ ਮੇਰੇ ਤੇ ਕਿਰਪਾ ਕਰੋ। ਕਿਹੜੀ ਕਿਰਪਾ? ਕਹਿੰਦੇ ਇਸ ਤਰ੍ਹਾਂ ਦੇ ਮਹਾਤਮਾ ਦੀ ਚਰਨ ਧੂੜੀ ਮੈਨੂੰ ਵੀ ਦਿਓ ਜੀ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਧੂਰੇ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਇੱਕ ਵਾਰ ਕਾਬਲ ਕੰਧਾਰ ਤੋਂ ਸੰਗਤ ਆ ਗਈ ਪਿੱਪਲੀ ਸਾਹਿਬ, ਠਹਿਰੀ ਆ ਕੇ ਪ੍ਰਸ਼ਾਦਾ ਛਕਾਇਆ ਉੱਥੇ। ਰਾਤ ਨੂੰ ਭਾਈ ਗੁਰਦਾਸ ਜੀ ਨੂੰ ਕਹਿੰਦੇ, ਚੱਲ ਪੱਖਾ ਚੱਕ, ਸੰਗਤ ਆਈ ਗੁਰੂ ਨਾਨਕ ਦੀ, ਚੱਲ ਪੱਖਾ ਕਰੀਏ। ਸੰਗਤ ਥੱਕੀ ਬਹੁਤ ਸੀ, ਰਾਤ ਨੂੰ ਸੌਂ ਗਏ। ਜਦ ਗੁਰੂ ਅਰਜਨ ਦੇਵ ਜੀ ਪਹਿਲਾਂ ਸੰਗਤ ਨੂੰ ਪੱਖਾ ਕਰਦੇ ਰਹੇ, ਆਪ ਭਾਈ ਗੁਰਦਾਸ ਜੀ ਕਰਦੇ ਰਹੇ, ਕਹਿੰਦੇ ਭਾਈ ਗੁਰਦਾਸ ਤੂੰ ਪੱਖਾ ਕਰ। ਮੈਂ ਆ ਸੰਗਤ ਦੇ ਦੇਖ, ਲੱਤਾਂ ਦੇ ਉੱਤੇ ਮਿੱਟੀ ਪਈ ਹੋਈ ਆ ਚਰਨਾਂ ਤੇ, ਮੈਂ ਆਪਣੇ ਪਰਨੇ ਨਾਲ ਮਿੱਟੀ ਝਾੜ ਦਿੰਦਾ ਇਹਨਾਂ ਦੀ। ਉਸ ਵਕਤ ਉਹਨਾਂ ਦੀ ਮਿੱਟੀ ਝਾੜੀ, ਸੰਗਤ ਨੂੰ ਨਹੀਂ ਪਤਾ, ਕਹਿੰਦੇ ਭਾਈ ਗੁਰਦਾਸ ਚਰਨ ਨਾ ਘੁੱਟਦੀ ਇਹਨਾਂ ਦੇ, ਵਿਚਾਰੇ ਥੱਕੇ ਆਏ ਨੇ। ਗੁਰੂ ਅਰਜਨ ਦੇਵ ਜੀ ਸੰਗਤ ਦੇ ਚਰਨ ਘੁੱਟਦੇ ਰਹੇ, ਇੰਨੀ ਨਿਮਰਤਾ ਆਪਾਂ ਕਿੱਥੋਂ ਲਿਆਉਣੀ ਹੈ? ਧੰਨ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਆਪ ਸਿੱਖਿਆ ਦਿੱਤੀ ਹੈ ਭਾਈ, ਸੰਗਤ ਦੀ ਸੇਵਾ ਬਹੁਤ ਵੱਡੀ ਹੁੰਦੀ ਭਾਈ। ਜਿਹੜੇ ਲੋਕ ਨਿੰਦਾ ਕਰੀ ਜਾਂਦੇ ਨੇ, ਉਹ ਫਿਰ ਉਹ ਸੰਗਤ ਦੇ ਜਿੰਨੇ ਔਗਣ ਨੇ, ਪਾਪ ਨੇ, ਉਹ ਸਾਰੇ ਉਹ ਲੈ ਜਾਂਦੇ ਨੇ। ਜਿਹੜੇ ਸੰਗਤ ਦੀ ਸੇਵਾ ਕਰਦੇ ਨੇ, ਪੁੰਨ ਉਹ ਲੈ ਜਾਂਦੇ ਨੇ, ਉਹਨਾਂ ਉੱਤੇ ਕਿਰਪਾ ਹੋ ਜਾਂਦੀ ਹੈ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਹੁਣ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਨੇ ਗੁਰੂ ਅਰਜਨ ਦੇਵ ਜੀ, ਅਥਵਾ ਆਪਾਂ ਨੂੰ ਹੀ ਕਹਿੰਦੇ ਨੇ, ਤੁਸੀਂ ਓਮ ਬੇਨਤੀ ਕਰਿਆ ਕਰੋ ਪਰਮੇਸ਼ਰ ਕੋਲੇ, ਉਹਦੇ ਸਨਮੁਖ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ ਕੇ ਬੇਨਤੀ ਕਰਿਆ ਕਰੋ, ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਬੇਨਤੀ ਕਰਿਆ ਕਰੋ। ਤੂੰ ਮੇਰਾ ਸਖਾ, ਤੂੰ ਹੀ ਮੇਰਾ ਮੀਤ। ਗੌੜੀ ਰਾਗ ਦੇ ਵਿੱਚ ਗੁਆਰੇ ਦੀ ਜਾਤੀ ਪੰਜਵੇਂ ਪਾਤਸ਼ਾਹ ਸ਼ਬਦ ਹੈ, ਕਹਿੰਦੇ ਤੂੰ ਹੀ ਮੇਰਾ ਇਸ ਲੋਕ ਦਾ ਸਖਾ ਹੈ, ਪਿਆਰਾ ਹੈ ਤੂੰ ਮੇਰਾ, ਤੂੰ ਹੀ ਮੇਰਾ ਮੀਤ, ਮੇਰਾ ਪਰਲੋਕ ਦਾ ਮਿੱਤਰ ਵੀ ਤੂੰ ਹੀ ਹੈ ਵਾਹਿਗੁਰੂ। ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀਤ, ਅੰਤਮ ਸਮੇਂ ਦਾ ਪ੍ਰੀਤਮ ਵੀ ਤੂੰ ਹੀ ਹੈ, ਤੇਰੇ ਨਾਲ ਹੀ ਮੇਰਾ ਹੀਤ ਹੁੰਦਾ, ਹਿੱਤ ਹੈ, ਪਿਆਰ ਹੈ। ਕਹਿੰਦੇ ਬੇਨਤੀਆਂ ਕਰਿਆ ਕਰੋ, ਐਸੇ ਸ਼ਬਦ ਨੋਟ ਕਰੋ, ਆਪਣੀ ਡਾਇਰੀ ਤੇ ਲਿਖੋ, ਕੰਠ ਕਰੋ, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੋ ਤਾਂ ਪੜ੍ਹੋ, ਕਦੇ ਵੀ ਮਨ ਚ ਚਾਉ ਆ ਜੇ ਪਰਮੇਸ਼ਰ ਨੂੰ ਵਿਆਪਕ ਜਾਣ ਕੇ ਪੜ੍ਹੋ। ਕਿਹਨੇ ਪੜ੍ਹਨੇ ਨੇ ਸ਼ਬਦ? ਇੰਨੇ ਸ਼ਬਦ ਲਿਖੇ ਹੋਏ ਨੇ ਮਹਾਰਾਜ ਨੇ, ਆਪੋ ਆਪਣੀ ਅਵਸਥਾ ਮੁਤਾਬਕ ਹੈ ਸਾਰਾ ਕੁਛ। ਤੂੰ ਮੇਰੀ ਪਤ, ਤੂੰ ਹੈ ਮੇਰਾ ਗਹਿਣਾ, ਤੁਝ ਬਿਨ ਨਿਮਕ ਨਾ ਜਾਈ ਰਹਿਣਾ। ਇਹ ਵਾਹਿਗੁਰੂ, ਮੇਰੀ ਇੱਜ਼ਤ ਵੀ ਤੂੰ ਹੈ, ਮੇਰਾ ਸ਼ਿੰਗਾਰ ਵੀ ਤੂੰ ਹੈ, ਮੇਰਾ ਗਹਿਣਾ ਵੀ ਤੂੰ ਹੈ, ਮੇਰਾ ਆਸਰਾ ਵੀ ਤੂੰ ਹੈ। ਆਪ ਜੀ ਤੋਂ ਬਿਨਾਂ ਮੇਰੇ ਕੋਲੋਂ ਇੱਕ ਨਿਮਕ ਮਾਤਰ ਵੀ ਰਿਹਾ ਨਹੀਂ ਜਾਂਦਾ, ਹੋਰ ਮੇਰਾ ਕੌਣ ਹੈ? ਇੱਥੇ ਕਿਸੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜ਼ਾ ਰੋਏ ਜਾਣ ਲੱਗ ਚੇਤਨਾ ਆਵ ਹੀ। ਤੂੰ ਮੇਰੇ ਲਾਲਨ, ਤੂੰ ਮੇਰੇ ਪ੍ਰਾਨ, ਤੂੰ ਮੇਰੇ ਸਾਹਿਬ, ਤੂੰ ਮੇਰੇ ਖਾਨ ਰਹਾਓ। ਇਹ ਮੇਰੇ ਪਿਆਰੇ ਵਾਹਿਗੁਰੂ ਆਪ ਹੋ, ਸੱਚੇ ਪਾਤਸ਼ਾਹ ਪਿਆਰੇ ਵੀ ਮੇਰੇ ਆਪ ਹੋ, ਮੇਰੇ ਪ੍ਰਾਨ ਰੂਪ ਵੀ ਆਪ ਹੋ, ਤੁਸੀਂ ਮੇਰੇ ਸਾਹਿਬ ਹੋ, ਤੁਸੀਂ ਮੇਰੇ ਖਾਨ ਤੋਂ ਭਾਵ ਸਰਦਾਰ ਹੋ, ਔਰ ਖਾਣ ਪੀਣ ਨੂੰ ਵੀ ਤੁਸੀਂ ਦਿੰਦੇ ਹੋ ਸਾਰਾ ਕੁਛ, ਮੈਨੂੰ ਰਹਾਓ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਆਪ, ਜਿਉਂ ਤੁਮ ਰੱਖੋ ਤਿਵਹੀ ਰਹਿਣਾ, ਜੋ ਤੁਮ ਕਹੋ ਸੋਈ ਮੋਹਿ ਕਰਨਾ। ਜਿਸ ਤਰ੍ਹਾਂ ਆਪ ਰੱਖਦੇ ਹੋ ਉਸ ਤਰ੍ਹਾਂ ਹੀ ਮੈਂ ਰਹਿੰਦਾ ਹਾਂ, ਜਿਵੇਂ ਆਪ ਕਹਿੰਦੇ ਹੋ ਮੈਂ ਉਹੀ ਗੱਲ ਕਰਦਾ, ਮੈਂ ਤੁਹਾਡੇ ਤੋਂ ਬਾਹਰ ਨਹੀਂ ਹਾਂ, ਤੁਸੀਂ ਮੇਰੇ ਅੰਦਰ ਬੈਠੇ ਹੋ, ਸਿਰਫ ਝੂਠੀ ਹਾਂ ਹੈ ਮੇਰੇ 'ਚ। ਹੁਣ ਜੀਵ ਪ੍ਰਤੀ ਕਹਿੰਦੇ ਨੇ ਇਸ ਤਰ੍ਹਾਂ ਜਾਣ, ਮਹਾਰਾਜ ਅੰਦਰ ਤਾਂ ਨਹੀਂ ਹੈ ਹਾਂ, ਇਹ ਤਾਂ ਸਤਿਗੁਰੂ ਸਾਨੂੰ ਕਹਿੰਦੇ ਤੁਸੀਂ ਇਸ ਤਰ੍ਹਾਂ ਕਰਿਆ ਕਰੋ। ਪਰਮਾਤਮਾ ਹੀ ਹੈ ਸਾਰਾ ਕੁਛ, ਅੰਦਰ ਬਾਹਰ ਦੇਖਦੇ ਰਹੋ, ਮੇਰੇ ਅੰਦਰ ਕਰਾਉਣ ਵਾਲਾ ਆਪ ਹੈ, ਬੁਲਾਉਣ ਵਾਲਾ ਆਪ ਹੈ, ਕਹਿਣ ਵਾਲਾ ਆਪ ਹੈ। ਜੈ ਪੇਖੋ ਤਹਾਂ ਤੁਮ ਬਸਨਾ, ਨਿਰਭਉ ਨਾਮ ਜਪੋ ਤੇਰਾ ਰਸਨਾ। ਜਿੱਥੇ ਵੇਖਦਾ ਉੱਥੇ ਤੁਸੀਂ ਆਪ ਹੀ ਵਸਦੇ ਹੋ, ਹੋਰ ਕੋਈ ਥਾਂ ਤਾਂ ਹੈ ਹੀ ਨਹੀਂ ਜਿੱਥੇ ਤੁਸੀਂ ਨਹੀਂ ਹੋ, ਕੋਈ ਤੁਹਾਡੇ ਤੋਂ ਬਿਨਾਂ ਥਾਂ ਨਹੀਂ ਖਾਲੀ, ਬਿਨ ਨਾਵ ਹੈ ਨਾ ਹੀ ਕੋਈ ਥਾਂ। ਹੇ ਨਿਰਭਉ ਵਾਹਿਗੁਰੂ, ਮੈਂ ਤਾਂ ਜੀਵ ਨਾਲ ਤੇਰਾ ਹੀ ਨਾਮ ਜਪਦਾ। ਤੂੰ ਮੇਰੀ ਨਵ ਨਿਧ, ਤੂੰ ਭੰਡਾਰ, ਰੰਗ ਰਸਾ ਤੂੰ ਮਨ ਹੈ ਆਧਾਰ। ਮੇਰੀ ਨੌ ਨਿਧੀ ਰੂਪ ਵੀ ਤੂੰ ਹੀ ਹੈ, ਮੇਰਾ ਭੰਡਾਰਾ ਵੀ ਤੂੰ ਹੀ ਹੈ, ਤੂੰ ਹੀ ਹੈ ਮੇਰਾ ਸਾਰਾ ਕੁਛ। ਦੋ ਤਰੀਕੇ ਨੇ, ਜਾਂ ਤਾਂ ਨੌ ਨਿਧੀਆਂ ਸਿੱਧੀਆਂ ਲੈ ਲਓ, ਭੰਡਾਰੇ ਲੈ ਲਓ, ਜਾਂ ਕਹੋ ਵੀ ਤੂੰ ਹੀ ਹੈ, ਤੂੰ ਹੀ ਨੌ ਨਿਧੀਆਂ, ਤੂੰ ਹੀ ਭੰਡਾਰਾ। ਇਹ ਸਾਰਿਆਂ ਰੰਗਾਂ ਵਿੱਚ ਰਸੇ ਹੋਏ ਵਾਹਿਗੁਰੂ ਤੂੰ ਹੀ ਮੇਰੇ ਮਨ ਦਾ ਆਸਰਾ ਰੂਪ ਹੈ, ਮੈਂ ਤੁਹਾਨੂੰ ਹੀ ਆਸਰਾ ਮੰਨਦਾ, ਆਪਣਾ ਮੇਰਾ ਆਸਰਾ ਤੂੰ ਹੀ ਹੈ। ਤੂੰ ਮੇਰੀ ਸੋਭਾ ਤੁਮ ਸੰਗ ਰਚੀਆ, ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ, ਮੇਰੀ ਸੋਭਾ ਵੀ ਤੁਸੀਂ ਹੋ, ਮੇਰਾ ਮਨ ਆਪ ਜੀ ਨਾਲ ਰਚ ਮਿਚ ਗਿਆ ਹੈ, ਮੇਰੇ ਮਨ ਦੀ ਓਟ ਵੀ ਤੁਸੀਂ ਹੋ, ਮੇਰੇ ਤਨ ਦਾ ਤਕੀਆ ਹੁੰਦਾ ਆਸਰਾ, ਆਸਰਾ ਵੀ ਤੁਸੀਂ ਹੋ। ਮਨ ਤਨ ਅੰਤਰ ਤੂੰ ਹੀ ਤੇ ਆਇਆ, ਮਰਮ ਤੁਮਾਰਾ ਗੁਰ ਤੇ ਪਾਇਆ। ਕਹਿੰਦੇ ਮੈਂ ਆਪਣੇ ਮਨ ਤੇ ਤਨ ਦੇ ਅੰਦਰ ਆਪ ਜੀ ਨੂੰ ਧਿਆਉਣਾ ਕੀਤਾ ਜੀ, ਬਸ ਆਪ ਜੀ ਦੀ ਪ੍ਰਾਪਤੀ ਦਾ ਭੇਦ ਮੈਂ ਗੁਰਾਂ ਕੋਲੋਂ ਪ੍ਰਾਪਤ ਕੀਤਾ। ਮਰਮ ਹੁੰਦਾ ਭੇਦ, ਮਰਮ ਤੁਮਾਰਾ ਗੁਰ ਤੇ ਪਾਇਆ ਜੀ। ਸਤਿਗੁਰ ਤੇ ਦ੍ਰਿੜਿਆ ਇੱਕ ਇੱਕ ਹੈ ਨਾਨਕ ਦਾਸ, ਹਰ 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 ਟੇਕ ਹੈ। ਸਤਿਗੁਰਾਂ ਦੇ ਉਪਦੇਸ਼ ਮੈਨੇ ਨਾ ਆਪ ਜੀ ਨੇ ਕਿਰਪਾ ਕੀਤੀ ਹੈ, ਮੈਂ ਇੱਕੋ ਇੱਕ ਆਪ ਜੀ ਨੂੰ ਸਾਰੇ ਕਿਤੇ ਨਿਸ਼ਚੇ ਕੀਤਾ, ਦ੍ਰਿੜ ਕਰ ਲਿਆ। ਸਤਿਗੁਰੂ ਤੇ ਦ੍ਰਿੜਿਆ ਇੱਕ ਇੱਕ ਹੈ। ਸਤਿਗੁਰਾਂ ਨੇ ਮੈਨੂੰ ਕਿਹਾ ਵੀ ਇੱਕੋ ਇੱਕ ਹੀ ਹੈ ਸਾਰੇ ਵਿਆਪਕ, ਤੂੰ ਦੂਜਾ ਸਮਝ ਹੀ ਨਾ। ਵਿਆਪਕ ਵਾਹਿਗੁਰੂ ਸਰਬ ਵਿਆਪਕ ਪਰਿਪੂਰਨ ਸਾਰਿਆਂ ਵਿੱਚ ਇੱਕ ਸਮਝ ਕੇ ਜਪ। ਮਹਾਰਾਜ ਕਥਨ ਕਰਦੇ ਨੇ ਮੈਂ ਦਾਸ ਨੇ ਤਾਂ ਹੇ ਵਾਹਿਗੁਰੂ ਆਪ ਜੀ ਦੇ ਵਾਹਿਗੁਰੂ ਵਾਹਿਗੁਰੂ ਨਾਮ ਦੀ ਟੇਕ ਗ੍ਰਹਿਣ ਕੀਤੀ, ਓਟ ਆਸਰਾ ਲਿਆ ਹੈ, ਤੁਹਾਡੀ ਕਿਰਪਾ ਹੋਈ ਹੈ ਮੇਰੇ ਤੇ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਜਗਿਆਸੂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਕਹਿੰਦੇ ਹੋ ਕਿ ਮਾਇਆ ਬੰਦੇ ਨੂੰ ਚਿੰਬੜ ਜਾਂਦੀ ਹੈ, ਮਾਇਆ ਕਿਹੋ ਜਿਹੀ ਹੁੰਦੀ ਹੈ, ਆਪ ਕਿਰਪਾ ਕਰਕੇ ਦੱਸੋ। ਸਤਿਗੁਰੂ ਮਹਾਰਾਜ ਕਹਿਣ ਲੱਗੇ ਮਾਇਆ ਵਿਆਪਤ ਬਹੁ ਪ੍ਰਕਾਰੀ, ਇਹ ਕਹਿੰਦੇ ਬਹੁਤ ਤਰੀਕਿਆਂ ਨਾਲ ਵਿਆਪਦੀ ਹੈ, ਜਿਹਾ ਜਿਹਾ ਬੰਦਾ ਹੁੰਦਾ ਉਹੋ ਜਿਹੇ ਢੰਗ ਨਾਲ ਬਣ ਕੇ ਵਿਆਪ ਜਾਂਦੀ ਉਹਨੂੰ। ਵਿਆਪਤ ਹਰਖ ਸੋਗ ਵਿਸਥਾਰ 182 ਅੰਗ ਤੇ ਮਹਾਰਾਜ ਕਥਨ ਕਰਦੇ ਨੇ, ਕਿਸੇ ਨੂੰ ਤਾਂ ਇਹ ਹਰਖ ਰੂਪ ਹੋ ਕੇ ਖੁਸ਼ੀ ਰੂਪ ਹੋ ਕੇ ਵਿਆਪਦੀ ਹੈ। ਉਹ ਕਹਿੰਦੇ ਇੰਨੀ ਖੁਸ਼ੀ, ਅੱਜ ਸਾਡੇ ਬੜੀ ਖੁਸ਼ੀ ਦੇ ਸਮਾਗਮ ਸੀ, ਫਿਰ ਆ ਨਿਤਨੇਮ ਨਹੀਂ ਹੋਇਆ, ਅੱਜ ਸਮਾਗਮ ਆ ਗਿਆ। ਕਹਿੰਦੇ ਚਿੰਬੜ ਗਈ ਖੁਸ਼ੀ ਰੂਪ ਹੋ ਕੇ, ਕਿਸੇ ਨੂੰ ਚਿੰਤਾ ਰੂਪ ਹੋ ਕੇ ਚਿੰਬੜ ਗਈ। ਉਹ ਕਹਿੰਦੇ ਵੀ ਚਿੰਤਾ 'ਚ ਮੈਂ ਤਾਂ ਅੱਜ ਬਸ ਬੈਠਾ ਰਿਹਾ, ਮੈਂ ਤਾਂ ਨਹੀਂ ਪਾਠ ਕੀਤਾ, ਸਿਮਰਨ ਨਹੀਂ ਕੀਤਾ। ਲਓ ਉਹਨੂੰ ਚਿੰਤਾ ਰੂਪ ਹੋ ਕੇ ਚਿੰਬੜ ਗਈ, ਬੜੇ ਤਰੀਕਿਆਂ ਨਾਲ ਆਪਣੇ ਦਾਪੇ 'ਚ ਲਾਉਂਦੀ ਹੈ। ਵਿਆਪਤ ਸੁਰਗ ਨਰਕ ਅਵਤਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਨੂੰ ਬਹੁਤਾ ਵਿਸਥਾਰ ਕਰਨਾ ਰੂਪ ਹੋ ਕੇ ਵਿਆਪ ਰਹੀ ਹੈ, ਕਿਸੇ ਨੂੰ ਸੁਰਗਾਂ ਵਿੱਚ ਉਤਰਨਾ, ਕਿਸੇ ਨੂੰ ਨਰਕਾਂ 'ਚ ਉਤਰਨਾ ਰੂਪ ਹੋ ਕੇ ਮਾਇਆ ਵਿਆਪਦੀ ਹੈ। ਵਿਆਪਤ ਧਨ ਨਿਰਧਨ ਪੇਖ ਸੋਭਾ। ਕਿਸੇ ਨੂੰ ਪੈਸਾ ਰੂਪ ਹੋ ਕੇ ਚਿੰਬੜ ਗਈ, ਕਿਸੇ ਨੂੰ ਕੰਗਾਲੀ ਰੂਪ ਹੋ ਕੇ ਚਿੰਬੜ ਗਈ। ਪੈਸੇ ਵਾਲਾ ਊਂ ਛਾਲਾ ਮਾਰੀ ਜਿੰਨਾ, ਕੰਗਾਲੀ ਵਾਲਾ ਊਂ ਡਿੱਗਿਆ ਰਹਿੰਦਾ, ਹੈ ਮਾਇਆ ਹੀ ਦੋਨਾਂ ਨੂੰ ਚਿੰਬੜੀ। ਕਹਿੰਦੇ ਮਾਇਆ ਦਾ ਭੇਦ ਸਮਝੋ ਕੀ ਚੀਜ਼ ਹੈ ਇਹ। ਕਿਤੇ ਇਹ ਨਾ ਕਿਉਂਕਿ ਪੈਸੇ ਵਾਲੇ ਨੂੰ ਕਿਹਾ ਵੀ ਮਾਇਆ ਚਿੰਬੜੀ ਹੈ, ਜਿਹਨੂੰ ਗਰੀਬੀ ਚਿੰਬੜੀ ਇਹ ਵੀ ਮਾਇਆ ਹੀ ਹੈ, ਇਹ ਮਾਇਆ ਦਾ ਦੂਜਾ ਰੂਪ। ਕਿਸੇ ਨੂੰ ਵੇਖਣਾ ਰੂਪ ਹੋ ਕੇ ਚਿੰਬੜੀ ਹੈ, ਪੇਖ ਸੋਭਾ। ਕਿਸੇ ਨੂੰ ਸੋਭਾ ਰੂਪ ਹੋ ਕੇ ਮਾਇਆ ਵਿਆਪ ਰਹੀ ਹੈ। ਮੂਲ ਵਿਆਦੀ ਵਿਆਪਸ ਲੋਭਾ। ਕਹਿੰਦੇ ਇਸ ਤਰ੍ਹਾਂ ਕਿਸੇ ਨੂੰ ਸਾਰਿਆਂ ਵਿਆਧੀ ਰੋਗਾਂ ਦਾ ਮੂਲ ਕਾਰਨ ਲੋਭ ਰੂਪ ਹੋ ਕੇ ਚਿੰਬੜੀ ਹੋਈ ਹੈ। ਲੋਭ ਦਾ ਨਾਮ ਵੀ ਮਾਇਆ, ਇਹ ਸਭ ਮਾਇਆ ਹੀ ਹੈ, ਜੋ ਦੇਖਦੇ ਹਾਂ ਜੋ ਕੁਛ ਹੈ ਸੋ ਮਾਇਆ ਹੀ ਹੈ। ਕੁਦਰਤ ਦਿਸਾ, ਕੁਦਰਤ ਸੁਣੀਆ, ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀਆਂ ਆਕਾਸੀ, ਕੁਦਰਤ ਸਰਬਾਕਾਰ, ਕੁਦਰਤ ਵੇਦ ਪੁਰਾਣ ਕਿਤੇਬਾਂ, ਕੁਦਰਤ ਸਰਵੀਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਮਦੀਆਂ, ਕੁਦਰਤ ਮਾਨ ਅਭਿਮਾਨ, ਸਾਰਾ ਕੁਛ ਮਾਇਆ ਹੀ। ਮਾਇਆ ਵਿਆਪਤ ਬਹੁ ਪ੍ਰਕਾਰੀ। ਭਾਵੇਂ ਮਾਇਆ ਅਨੇਕ ਪ੍ਰਕਾਰ ਨਾਲ ਸੰਸਾਰ 'ਚ ਵਿਆਪ ਰਹੀ ਹੈ, ਮਾਇਆ ਦੀਆਂ ਚਾਲਾਂ ਨੇ ਸਾਰੀਆਂ, ਦੁੱਖ ਰੂਪ ਹੋ ਕੇ, ਸੁੱਖ ਰੂਪ ਹੋ ਕੇ, ਗਰੀਬੀ ਰੂਪ ਹੋ ਕੇ, ਅਮੀਰੀ ਰੂਪ ਹੋ ਕੇ, ਛੋਟਾ ਰੂਪ ਹੋ ਕੇ, ਵੱਡਾ ਰੂਪ ਹੋ ਕੇ ਚਿੰਬੜ ਜਾਂਦੀ ਬੰਦੇ ਨੂੰ। ਇਹ ਕਈ ਤਰੀਕਿਆਂ ਨਾਲ ਮਹਾਰਾਜ ਕਹਿੰਦੇ ਆਉਂਦੀ, ਪਰ ਸੰਤ ਜੀਵ ਹੈ ਪ੍ਰਭ ਓਟ ਤੁਮਾਰੀ ਰਹਾਓ, ਪਰ ਤੇਰੇ ਸੰਤ ਤੇਰੀ ਓਟ ਕਰਕੇ ਸੰਸਾਰ ਜਾਂਦੇ, ਇਸ ਕਰਕੇ ਸੰਤ ਮਾਇਆ ਤੋਂ ਬਚੇ ਹੋ, ਤੂੰ ਬਚਾਏ ਹੋਏ ਨੇ। ਅਤੇ ਜਿਹੜੇ ਕਹਿੰਦੇ ਨੇ ਮੇਰੇ ਵਰਗਾ ਹੈ ਹੀ ਕੋਈ ਨਹੀਂ, ਉਹਨੂੰ ਪਲਟਾ ਕੇ ਉਹ ਮਾਰਦੀ, ਫਿਰ ਸਿੱਟਣ ਲੱਗਿਆਂ ਵੀ ਦੇਰ ਨਹੀਂ ਲਾਉਂਦੀ। ਜਿਹੜਾ ਬੰਦਾ ਇਹ ਕਹੇ ਨਾ ਕਿ ਰੱਬ ਦੀ ਤਾਂ ਲੋੜ ਨਹੀਂ, ਗੁਰੂ ਦੀ ਲੋੜ ਨਹੀਂ, ਮੈਂ ਖੁਦ ਹੀ ਬਚ ਜਾਵਾਂਗਾ, ਉਹ ਨਹੀਂ ਬਚ ਸਕਦਾ। ਇਹ ਤਾਂ ਬੇਨਤੀਆਂ ਕਰੀਏ ਮਹਾਰਾਜ ਬਚਾਇਓ, ਇਹ ਤੋਂ ਬਚਾਇਓ, ਸੱਚੇ ਪਾਤਸ਼ਾਹ ਤੁਸੀਂ ਵੀ ਰੱਖੇ ਹੋ ਮੇਰੇ। ਨਹੀਂ ਤਾਂ ਮਾਇਆ ਤਾਂ ਪਰਮੇਸ਼ੁਰ ਨੇ ਧਾਰਨ ਰੂਪ ਕੀਤਾ, ਦੂਜਾ ਰੂਪ ਮਾਇਆ ਛਾਇਆ ਹੀ ਉਹਦੀ। ਜਿਹੜਾ ਕੋਈ ਬਾਲਾ ਬਣਦਾ ਨਾ ਆਪਣੇ ਆਪ 'ਚ ਵੀ ਮੈਂ ਬੜਾ ਸੰਤ ਮਹਾਤਮਾ, ਕੋਈ ਸਾਧੂ ਸੰਤ ਤੁਰਿਆ ਜਾਂਦਾ, ਮਾਇਆ ਅੱਗੇ ਬੜੇ ਸੋਹਣੇ ਰੂਪ ਧਾਰ ਕੇ ਹੱਥ ਵਿੱਚ ਸੰਗਲ ਰੱਸੀਆਂ, ਇਹ ਸ਼ਬਦ ਹੈ ਸੰਕਲ ਜੇਵਰੀ ਲੈ ਹੈ ਆਈ, ਭਗਤ ਕਬੀਰ ਜੀ ਦਾ ਸ਼ਬਦ ਹੈ ਸੰਕਲ ਜੇਵਰੀ ਲੈ ਹੈ ਆਈ, ਸੰਕਲ ਸੰਗਲ ਤੇ ਜੇਵਰੀ ਰੱਸੀ। ਕਹਿੰਦੇ ਸੰਗਲੀਆਂ ਤੇ ਰੱਸੀਆਂ ਲੈ ਕੇ ਮਾਇਆ ਤੁਰੀ ਆਵੇ ਭਗਤ। ਕੋਈ ਸਾਧੂ ਸੀ ਬੜਾ ਆਪਣੇ ਆਪ ਨੂੰ ਕਹਿੰਦਾ ਮੈਂ ਬੜਾ ਪਹੁੰਚਿਆ, ਮੈਂ ਬੜਾ ਇਹ ਹਾਂ। ਕਹਿੰਦਾ ਆ ਕੀ ਹੱਥ ਚ ਫੜਿਆ ਸੰਗਲ ਰੱਸੀਆਂ? ਕਹਿੰਦੇ ਜਿਹੜੇ ਬਾਲਾ ਆਪਣੇ ਆਪ ਨੂੰ ਕਹਿੰਦੇ ਮੈਂ ਮਾਇਆ ਚ ਨਹੀਂ ਫਸਦਾ ਉਹਦੇ ਵਾਸਤੇ ਸੰਗਲ ਰੱਸੀਆਂ। ਉਹ ਸਾਧੂ ਜਿਹੜਾ ਬੜਾ ਹੰਕਾਰੀ ਸੀ ਕਹਿੰਦਾ ਮੈਨੂੰ ਵੀ? ਕਹਿੰਦਾ ਤੈਨੂੰ ਤਾਂ ਲੋੜ ਹੀ ਨਹੀਂ, ਤੇਰੇ ਵਰਗੇ ਤਾਂ ਬਿਨਾਂ ਰੱਸੀ ਕੰਡਿਆਲੇ ਤੇ ਖਿੱਚ ਲੇਂਗੀ ਮੈਂ। ਉਹ ਕਹਿੰਦਾ ਅੱਛਾ। ਕਹਿੰਦਾ ਦਿਖਾ ਤਾਂ ਕਿਤੇ। ਕਹਿੰਦੇ ਕੋਈ ਨਹੀਂ ਦਿਖਾ ਦੂੰਗੀ, ਤਾਂ ਕੀ ਆ। ਮਹੀਨਾ ਕੁ ਲੰਘ ਗਿਆ, ਭੁੱਲ ਗਿਆ ਗੱਲ ਗੁੱਲ। 16 ਕੁ ਸਾਲ ਦੀ ਉਮਰ ਦਾ ਰੂਪ ਬਣਾਇਆ, ਲਾਲ ਕੱਪੜੇ ਪਾਏ, ਚੂੜਾ ਪਾਇਆ, ਰੋਣ ਲੱਗ ਗਈ ਕੁੜੀਆ ਅੱਗੇ ਜੰਗਲ 'ਚ। ਮਹਾਤਮਾ ਦਰਵਾਜ਼ਾ ਖੋਲਿਆ, ਕੀ ਗੱਲ, ਸ਼ਾਮ ਦੇ ਟਾਈਮ ਤੂੰ ਕਿੱਥੇ ਕੁੜੀਏ ਫਿਰਦੀਆਂ? ਕਹਿੰਦੇ ਵਿਆਹ ਹੋਇਆ ਸੀ ਬਾਬਾ ਜੀ, ਬਰਾਤ ਆ ਰਹੀ, ਡਾਕੂ ਪੈ ਗਏ। ਫਿਰ ਕਹਿੰਦੇ ਬਰਾਤ ਖਿੰਡ ਗਈ, ਮੈਂ ਇਕੱਲੀ ਰਹਿ ਗਈ, ਅਤੇ ਮੈਂ ਸਾਹਮਣੇ ਪਿੰਡ ਆ ਉੱਥੇ ਜਾਣਾ। ਆਪਣੀ ਸ਼ਕਤੀ ਨਾਲ ਮੀਂਹ ਪਾ ਕੇ ਰਸਤੇ 'ਚ ਦਰਿਆ ਬਣਾ ਤਾ ਮਾਇਆ ਨੇ। ਕਹਿੰਦੀ ਮੈਨੂੰ ਛੱਡ ਕੇ ਆਓ। ਕਹਿੰਦੇ ਚਲੋ ਭਾਈ, ਪਰ ਉਪਕਾਰ ਆ, ਛੱਡ ਆਉਂਦੇ ਹਾਂ। ਅੱਗੇ ਜਾਂ ਦਰਿਆ 'ਚ ਵੜੇ, ਕਹਿੰਦੀ ਮੈਨੂੰ ਤਾਂ ਡਰ ਲੱਗਦਾ ਮੈਂ ਡੁੱਬ ਜਾਊਂ, ਮੈਨੂੰ ਤਾਂ ਮੋਢਿਆਂ 'ਤੇ ਬਿਠਾਓ ਆਪਣਿਆਂ 'ਤੇ। ਕਹਿੰਦੇ ਚਲੋ ਇਹ ਵੀ ਪਰ ਉਪਕਾਰ ਆ, ਮੋਢਿਆਂ 'ਤੇ ਬਿਠਾਇਆ। ਦਰਿਆ ਦੇ ਐਨ ਵਿਚਾਲੇ ਜਾ ਕੇ ਅੱਡੀਆਂ ਮਾਰੀਆਂ ਜ਼ੋਰ ਜ਼ੋਰ ਦੀ ਮਹਾਤਮਾ ਦੇ ਬੱਖੀਆਂ 'ਚ। ਕਹਿੰਦੇ ਇਹ ਕਿਆ ਕਰਦੀ ਹੈ? ਕਹਿੰਦੀ ਕੀਤੀ ਕਿ ਨਹੀਂ ਸਵਾਰੀ ਬਿਨਾਂ ਕੰਡਿਆਲੇ ਤੋਂ ਤੇਰੇ ਉੱਤੇ? ਤੂੰ ਕਹਿੰਦਾ ਸੀ ਮੈਂ ਬੜਾ, ਮੈਂ ਬੜਾ, ਕੀ ਹੈ ਤੂੰ? ਉੱਥੇ ਅਲੋਪ ਹੋ ਗਈ, ਸਾਰੇ ਦਰਿਆ ਦਰੂ ਅਲੋਪ ਕਰ ਦਿੱਤੇ। ਮਹਾਰਾਜ ਕਹਿੰਦੇ ਜੇ ਤਾਂ ਇਹਦੀ ਓਟ ਹੈ ਫਿਰ ਤਾਂ ਬਚਦੇ ਹੈ, ਨਹੀਂ ਤਾਂ ਲਾ ਲਓ ਸਾਹਿਬ, ਬ੍ਰਹਮ ਗਿਆਨ ਦੀਆਂ 7 ਭੂਮਿਕਾ ਨੇ, 6 ਭੂਮਿਕਾ ਤੱਕ ਸਿੱਟ ਸਕਦੀ ਥੱਲੇ ਹਲੇ। 7ਵੀਂ ਭੂਮਿਕਾ ਜਾ ਕੇ ਮਾਇਆ ਦਾ ਪਰਦਾ ਪਾਟਦਾ, ਤਾਂ ਇਹਦੇ ਪਰਦੇ 'ਚ ਨਿਕਲ ਕੇ ਪਰਮੇਸ਼ਰ ਤੱਕ ਪਹੁੰਚਦਾ, ਫਿਰ ਬੰਦਾ ਬਚ ਸਕਦਾ। 6 ਭੂਮਿਕਾ ਤੱਕ ਵੀ ਮਾਇਆ ਸਿੱਟ ਸਕਦੀ ਹੈ, ਬਹੁਤ ਸਾਵਧਾਨ ਰਹਿਣਾ ਪੈਂਦਾ ਇਹ ਤੋਂ। ਵਿਆਪਤ ਅੰਗ ਬੁੱਧ ਕਾ ਮਾਤਾ, ਵਿਆਪਤ ਪੁੱਤਰ ਕਲੱਤਰ ਸੰਗ ਰਾਤਾ। ਕਿਸੇ ਨੂੰ ਹੰਗਤਾ ਵਾਲੀ ਬੁੱਧੀ ਦਾ ਮਾਤਾ ਮਸਤੇਵਾ ਰੂਪ ਹੋ ਕੇ ਮਾਇਆ ਵਿਆਪਦੀ ਹੈ, ਕਿਸੇ ਨੂੰ ਪੁੱਤਰ ਤੇ ਕਲੱਤਰ ਇਸਤਰੀ ਨਾਲ ਤਦਾਕਾਰ ਰੂਪ ਹੋਣ ਰੂਪ ਮਾਇਆ ਵਿਆਪਦੀ ਹੈ, ਉਹ ਉੱਧਰ ਹੀ ਖਚਿਤ ਹੋਇਆ ਰਹਿੰਦਾ। ਵਿਆਪਤ ਹਸਤ ਘੋੜੇ ਅਰ ਬਸਤਾ, ਵਿਆਪਤ ਰੂਪ ਜੋਬਨ ਮਦ ਮਸਤਾ। ਕਿਸੇ ਨੂੰ ਹਾਥੀ ਘੋੜੇ, ਕਿਸੇ ਨੂੰ ਵਸਤੂਆਂ ਰੂਪ ਹੋ ਕੇ ਵਿਆਪਦੀ ਹੈ, ਬਸਤਰ ਕੱਪੜੇ ਰੂਪ ਹੋ ਕੇ ਵਿਆਪਦੀ ਹੈ, ਬਸਤੇ ਬੰਧਨ ਰੂਪ ਮਾਇਆ ਵਿਆਪਦੀ ਹੈ। ਕਿਸੇ ਨੂੰ ਸੁੰਦਰ ਰੂਪ ਦਾ ਮਦ ਰੂਪ ਹੋ ਕੇ ਵਿਆਪਦੀ ਹੈ, ਕਿਸੇ ਨੂੰ ਜੋਬਨ ਵਿੱਚ ਮਸਤ ਹੋਣਾ ਰੂਪ ਹੋ ਕੇ ਵਿਆਪਦੀ ਹੈ, ਕਿਸੇ ਨੂੰ ਸ਼ਰਾਬ ਵਿੱਚ ਮਸਤ ਹੋਣਾ ਰੂਪ ਹੋ ਕੇ ਵਿਆਪਦੀ ਹੈ। ਇਹ ਬਹੁਤ ਤਰੀਕਿਆਂ ਨਾਲ ਵਿਆਪ ਜਾਂਦੀ ਹੈ। ਇਹ ਤਾਂ ਜਿਹਾ ਜਿਹਾ ਕੋਈ ਬੰਦਾ ਹੋਵੇ, ਆਕੜ ਕੰਨਾ ਫਲਾਨਾ ਢਿਮਕਾ, ਉਹੋ ਜਿਹੇ ਬਣ ਕੇ ਉੱਥੇ ਵਿਆਪ ਜਾਂਦੀ। ਵਿਆਪਤ ਭੂਮ ਰੰਗ ਅਰ ਰੰਗਾ, ਵਿਆਪਤ ਗੀਤ ਨਾਦ ਸੁਣ ਸੰਗਾ। ਕਿਸੇ ਨੂੰ ਪ੍ਰਿਥਵੀ ਧਰਤੀ ਰੂਪ ਹੋ ਕੇ ਵਿਆਪਦੀ, ਸਾਡੀ ਬੜੀ ਜ਼ਮੀਨ ਹੈ ਜੀ, ਇਹ ਵਿਆਪਦੀ। ਕਿਸੇ ਨੂੰ ਗਰੀਬੀ ਰੂਪ ਹੋ ਕੇ ਵਿਆਪਦੀ ਹੈ, ਅਤੇ ਕਈ ਤਰ੍ਹਾਂ ਦੇ ਰੰਗ ਰੂਪ ਹੋ ਕੇ ਵਿਆਪਦੀ ਹੈ। ਰੰਗਾ ਹੁੰਦਾ ਆਨੰਦ ਰੂਪ ਹੋ ਕੇ ਵਿਆਪ ਰਹੀ। ਕਿਸੇ ਨੂੰ ਗੀਤ ਪੜ੍ਹਨੇ ਰੂਪ ਵਿਆਪਦੀ, ਕਿਸੇ ਨੂੰ ਨਾਦ ਵਜਾਉਣੇ ਰੂਪ ਵਿਆਪਦੀ, ਕਿਸੇ ਨੂੰ ਕੰਨਾਂ ਨਾਲ ਸੁਣਨੇ ਰੂਪ ਹੋ ਕੇ ਮਾਇਆ ਵਿਆਪਰੀ। ਗੀਤ ਸੁਣਦਾ ਰਹਿੰਦਾ ਕੰਨਾਂ ਨਾਲ, ਇਹ ਵੀ ਮਾਇਆ ਹੀ ਹੈ। ਵਿਆਪਤ ਸੇਜ ਮਹਿਲ ਸਿੰਗਾਰ, ਪੰਚ ਦੂਤ ਵਿਆਪਤ ਅੰਧਿਆਰ। ਕਿਸੇ ਨੂੰ ਸੇਜਾ ਰੂਪ ਹੋ ਕੇ ਮਹਿਲ ਮੰਦਰ ਰੂਪ ਹੋ ਕੇ ਵਿਆਪਦੀ, ਕਿਸੇ ਨੂੰ ਇਸਤਰੀ ਰੂਪ ਹੋ ਕੇ ਵਿਆਪਦੀ, ਕਿਸੇ ਨੂੰ ਸ਼ਿੰਗਾਰ ਰੂਪ ਹੋ ਕੇ ਮਾਇਆ ਵਿਆਪ ਰਹੀ। ਕਿਸੇ ਨੂੰ ਪੰਜ ਕਾਮ ਕ੍ਰੋਧ ਰੂਪ ਹੋ ਕੇ ਵਿਆਪ ਰਹੀ, ਕਿਸੇ ਨੂੰ ਅਗਿਆਨ ਰੂਪ ਹੋ ਕੇ ਵਿਆਪ ਰਹੀ। ਤਾਂ ਵਿਆਪਦੀ ਬਹੁਤ ਤਰ੍ਹਾਂ ਆ, ਇਹ ਸਾਰੀ ਜਿੰਨੀ ਦੇਖਦੇ ਮਾਇਆ ਹੀ ਆ। ਵਿਆਪਤ ਕਰਮ ਕਰੈ ਹਉ ਫਾਸਾ, ਵਿਆਪਤ ਗ੍ਰਸਤ ਵਿਆਪਤ ਉਦਾਸ। ਕਿਸੇ ਨੂੰ ਕਰਮ ਕਰਨੇ ਰੂਪ ਹੋ ਕੇ ਵਿਆਪਦੀ ਹੈ, ਕਿਸੇ ਨੂੰ ਹੰਗਤਾ ਦੀ ਫਾਹੀ ਰੂਪ ਹੋ ਕੇ ਮਾਇਆ ਵਿਆਪ ਰਹੀ ਹੈ, ਕਿਸੇ ਨੂੰ ਗ੍ਰਸਤ ਰੂਪ ਹੋ ਕੇ ਵਿਆਪਦੀ, ਕਿਸੇ ਨੂੰ ਸਾਧੂਪੁਣਾ ਰੂਪ ਹੋ ਕੇ ਮਾਇਆ ਵਿਆਪਦੀ ਹੈ। ਮੈਂ ਸਾਧੂ ਹਾਂ, ਅਸੀਂ ਤਾਂ ਸੰਤ ਹੁੰਦੇ ਹਾਂ, ਇਹ ਵੀ ਮਾਇਆ ਹੀ ਹੈ, ਇਹ 'ਚੋਂ ਨਿਕਲਣਾ ਬਹੁਤ ਔਖਾ। ਇਹ ਤਾਂ ਬੰਦਾ ਅਜਿਹਾ ਜਿਹਾ ਰੂਪ ਧਾਰਦਾ, ਉਹੀ ਜਿਹੀ ਬਣ ਕੇ ਹੀ ਖੜ ਜਾਂਦੀ ਉੱਥੇ ਹਉਮੈ ਪੈਦਾ ਕਰ ਦਿੰਦੀ। ਇਹ ਤੋਂ ਬਚਣਾ ਨਾਮੁਮਕਿਨ, ਬਹੁਤ ਔਖਾ। ਸਤਿਗੁਰੂ ਬਚਾਵੇ, ਬਸ ਇੱਕੋ ਹੀ ਗੱਲ ਰੱਖੋ। ਜੇ ਮਹਾਰਾਜ ਤੁਸੀਂ ਨਾ ਬਚਾਇਆ, ਅਸੀਂ ਤਾਂ ਡਿੱਗਣ ਨੂੰ ਤਿਆਰ ਹੀ ਰਹਿੰਦੇ ਹਾਂ, ਕਿਉਂਕਿ ਸਾਨੂੰ ਸਿੱਟ ਲੈਣਾ ਤਕੜੀ ਬਹੁਤ ਜ਼ਿਆਦਾ ਹੈ, ਇੰਨੀ ਜ਼ਿਆਦਾ ਤਕੜੀ ਹੈ। ਹੁਣ ਜੇ 250 ਕਿਲੋਮੀਟਰ ਦੀ ਸਪੀਡ 'ਤੇ ਤੂਫਾਨ ਹੁੰਦਾ, ਇੱਕ ਨਿੱਕਾ ਜਿਹਾ ਕੱਖ ਉੱਥੇ ਕੀ ਕਰ ਸਕਦਾ? ਆਪਾਂ ਇਹਦੇ ਮੂਹਰੇ ਕੁਛ ਵੀ ਨਹੀਂ, ਸੁਨਾਮੀ ਲਹਿਰ ਦੇ ਮੂਹਰੇ ਜਿਵੇਂ ਦੁਨੀਆ ਕੁਛ ਨਹੀਂ, ਉਲਟਾ ਕੇ ਮਾਰਦੀ ਸਭ ਕੁਛ। ਇਹ ਤਾਂ ਸੁਨਾਮੀ ਤੋਂ ਵੀ ਭੈੜੀ ਹੈ, ਇਹ ਤਾਂ ਜਿੱਥੇ ਆ ਜਾਂਦੀ ਬੰਦੇ ਨੂੰ ਉਲਟਾ ਕੇ ਸਿੱਟ ਦਿੰਦੀ ਹੈ। ਤੂੰ ਬਚ ਕੇ ਰਹੋ, ਪਰ ਬਚਣਾ ਗੁਰਾਂ ਦੇ ਆਸਰੇ ਹੈ। ਮਾਇਆ ਵਿਆਪਤ ਬਹੁ ਪ੍ਰਕਾਰੀ, ਸੰਤ ਜੀਵੈ ਪ੍ਰਭ ਉਠ ਤੁਮਾਰੀ। ਆਚਾਰ ਵਿਵਹਾਰ ਵਿਆਪਤ ਇਹ ਜਾਤ, ਕਿਸੇ ਨੂੰ ਕਰਤੱਵ ਰੂਪ ਹੋ ਕੇ ਵਿਆਪਤੀ, ਮੈਨੂੰ ਕੰਮ ਹੈ ਜੀ, ਜੋਬ ਤੇ ਲੱਗਿਆ ਮੈਂ, ਬਿਜ਼ੀ ਹੈ, ਇਹ ਲਓ ਵਿਆਪਕੀ। ਕਿਸੇ ਨੂੰ ਵਿਹਾਰ ਕਰਨਾ ਰੂਪ ਹੋ ਕੇ, ਅਸੀਂ ਤਾਂ ਵਪਾਰ ਕਰਦੇ ਹਾਂ ਜੀ, ਉਹ ਕੰਮ ਕਰਦੇ ਹਾਂ। ਕਿਸੇ ਨੂੰ ਜਾਤੀ ਅਭਿਮਾਨ ਰੂਪ ਹੋ ਕੇ ਮਾਇਆ ਵਿਆਪਦੀ ਹੈ, ਜਾਤੀ ਦਾ ਹੀ ਹੰਕਾਰ ਕਰੀ ਜਾਂਦਾ ਬੈਠਾ। ਸਭ ਕੁਛ ਵਿਆਪਤ ਬਿਨ ਹਰ ਰੰਗ ਰਾਤ, ਹਰੀ ਦੇ ਰੰਗ ਪ੍ਰੇਮ ਵਿੱਚ ਰੱਤੇ ਤੋਂ ਬਿਨਾਂ, ਇਹ ਸਭ ਕਿਸੇ ਨੂੰ ਸਭ ਕੁਝ ਰੂਪ ਹੋ ਕੇ ਮਾਇਆ ਅਲੱਗ ਅਲੱਗ ਰੂਪ ਧਾਰ ਕੇ ਕਾਬੂ ਕਰ ਲੈਂਦੀ ਹਰੇਕ ਨੂੰ ਹੀ। ਸੰਤਾਂ ਨੂੰ ਕਹਿੰਦੇ ਬਚਾ ਲਿਆ ਪਰਮਾਤਮਾ ਨੇ, ਸੰਗਤ ਨੂੰ ਬਚਾ ਲਿਆ ਜਿਨ੍ਹਾਂ ਨੇ ਆਸਰਾ ਲਿਆ। ਸੰਤਨ ਕੇ ਬੰਧਨ ਕਾਟੇ ਹਰ ਰਾਏ, ਤਾ ਕਉ ਕਹਾਂ ਵਿਆਪੈ ਮਾਏ। ਜਿਨ੍ਹਾਂ ਸੰਤਾਂ ਦੇ ਬੰਧਨ ਵਾਹਿਗੁਰੂ ਨੇ ਆਪ ਕੱਟੇ ਨੇ, ਉਹਨਾਂ ਨੂੰ ਮਾਇਆ ਕਦ ਵਿਆਪ ਸਕਦੀ ਹੈ? ਉਹਨਾਂ ਉੱਤੇ ਮਾਇਆ ਦਾ ਜ਼ੋਰ ਨਹੀਂ ਚੱਲਦਾ। ਤੀਜੇ ਪਾਤਸ਼ਾਹ ਦਾ ਸ਼ਬਦ ਆਊਗਾ ਮਾਰੂ ਰਾਗ ਚ। ਸਤਿਗੁਰੂ ਕਹਿੰਦੇ ਫਿਰ ਮਾਇਆ ਮਨ ਹੈ ਕਰੇ, ਮਾਇਆ ਨੂੰ ਮਨਾ ਕਰ ਦਿੰਦੇ ਨੇ, ਬਸ ਹੁਣ ਨਹੀਂ ਜਾਣਾ ਉੱਧਰ, ਉਹ ਸਾਡਾ। ਉਹਦੇ ਉੱਤੇ ਮਸਤਕ ਤੇ ਇੱਕ ਨਿਸ਼ਾਨ ਲਾ ਦਿੰਦੇ ਨੇ ਮਾਇਆ ਨੂੰ, ਕਹਿੰਦੇ ਇਹ ਸਾਡਾ ਹੈ, ਇੱਧਰ ਨਹੀਂ ਜਾਣਾ। ਉੱਥੋਂ ਹੜਕ ਜਾਂਦੀ ਮਾਇਆ, ਸਭ ਭੱਜ ਜਾਂਦੇ ਨੇ। ਉਹਦੇ ਹਿਰਦੇ 'ਚ ਇੱਕ ਓਹੰਕਾਰ ਬਿਠਾ ਦਿੰਦੇ ਨੇ ਆਪਣਾ ਸਰੂਪ, ਉੱਥੇ ਮੱਥਾ ਟੇਕਣ ਲੱਗ ਜਾਂਦੀ ਹੈ, ਉੱਥੇ ਨਮਸਕਾਰਾਂ ਕਰਦੀ ਹੈ। ਜਿੱਥੇ ਨਹੀਂ ਹੁੰਦਾ ਉਹ ਨਿਸ਼ਾਨ, ਉੱਥੇ ਹੀ ਖਾਂਦੀ ਜਾ ਕੇ ਲੋਕਾਂ ਨੂੰ। ਇਸ ਕਰਕੇ ਸਤਿਗੁਰੂ ਕਹਿੰਦੇ ਹਿਰਦੇ 'ਚ ਨਾਮ ਵਸਾ ਲਓ ਜੇ ਬਚਣਾ ਹੈ, ਨਹੀਂ ਤਾਂ ਇਹਨੇ ਤੁਹਾਡਾ ਜ਼ੋਰ ਚੱਲਣ ਨਹੀਂ ਦੇਣਾ, ਇਹਦਾ ਜ਼ੋਰ ਚੱਲ ਜਾਣਾ ਹੈ। ਕਹੋ ਨਾਨਕ ਜਿਨ ਧੂਰ ਸੰਤ ਪਾਈ, ਤਾ ਕੈ ਨਿਕਟ ਨਾ ਆਵੈ ਮਾਈ। ਮਹਾਰਾਜ ਕਥਨ ਕਰਦੇ ਜਿਨ੍ਹਾਂ ਨੇ ਪੂਰਨ ਬ੍ਰਹਮ ਗਿਆਨ ਸੱਤਵੀਂ ਭੂਮਿਕਾ ਵਾਲਿਆਂ ਦੀ ਚਰਨ ਧੂੜੀ ਪਾਈ ਹੈ। ਸੱਤਵੀਂ ਭੂਮਿਕਾ ਦਾ ਬ੍ਰਹਮ ਗਿਆਨੀ ਲੱਭਣਾ ਔਖਾ ਹੁੰਦਾ, ਉਹਦਾ ਤੇ ਹਰੇਕ ਹੀ ਬਣਿਆ ਫਿਰਦਾ, ਮੈਂ ਸੰਤ, ਮੈਂ ਸਾਧੂ, ਮੈਂ ਫਲਾਨਾ, ਮੈਂ ਟਿਮਕਾ। ਉਹ ਸਿੱਟੇ ਕਿ ਨਹੀਂ ਫਿਰ ਪਲਟਾ ਪਲਟਾ ਕੇ ਸਾਰੇ ਭੱਜ ਗਏ ਫਿਰ ਇੱਥੋਂ। ਉਹ ਆਏ ਤਾਂ ਮਾਇਆ ਇਕੱਠੀ ਕਰਨ ਸੀ ਸਾਰੇ ਜਾਣੇ, ਉਹ ਪਲਟਾ ਕੇ ਮਾਰਦੀ ਹੈ, ਵਿਕਾਰਾਂ ਵੱਲ ਸਿੱੜ ਦਿੰਦੀ ਹੈ, ਬਦਨਾਮੀ ਕਰਾ ਦਿੰਦੀ। ਕਿਉਂਕਿ ਉਹ ਪਖੰਡੀ ਸੀਗੇ, ਪਖੰਡੀ ਹੋਣ ਕਰਕੇ ਸਾਰੇ ਡਿੱਗਦੇ ਨੇ, ਪਖੰਡ ਕਰਦੇ ਨੇ ਬਹੁਤਾ, ਪਖੰਡ ਨਾਲ ਮਰ ਜਾਂਦੇ ਨੇ ਫਿਰ। ਸਤਿਗੁਰੂ ਮਹਾਰਾਜ ਕਹਿੰਦੇ ਪੂਰਨ ਪੁਰਖ ਮਿਲ ਜੇ ਕੋਈ, ਪੂਰਨ ਬ੍ਰਹਮ ਗਿਆਨੀ ਸੱਤਵੀਂ ਭੂਮਿਕਾ ਤੋਂ ਉੱਪਰ ਦਾ ਹੀ ਮਾਲਕ ਮਿਲੇ, ਬਸ ਸੱਤਵੀਂ ਤੱਕ ਵੀ ਠੀਕ ਹੈ। ਉਸ ਮਹਾਂਪੁਰਖ ਦੀ ਧੂੜੀ ਕਿਤੇ ਮਿਲ ਜਾਵੇ, ਉਹਨਾਂ ਦੇ ਨੇੜੇ ਫਿਰ ਮਾਇਆ ਨਹੀਂ ਆਉਂਦੀ। ਭਾਵ ਪੈਸੇ ਤਾਂ ਜੇਬ 'ਚ, ਪੈਸੇ ਹੋਰ ਚੀਜ਼ ਹੁੰਦੀ ਹੈ। ਆਹ ਜਿਹੜੀਆਂ ਪਿੱਛੇ ਅਵਸਥਾ ਕਹੀਆਂ ਮਾਇਆ ਦੀਆਂ ਵਿਆਪਤ, ਉਸ ਤਰ੍ਹਾਂ ਉਹਨਾਂ ਨੂੰ ਵਿਆਪਦੀ ਨਹੀਂ, ਪਰੇਸ਼ਾਨ ਨਹੀਂ ਕਰਦੀ। ਦੁਰਮਤ ਮਨ ਹੈ ਕਰੇ, ਦੁਰਮਤ ਨੂੰ ਵੀ ਮਨਾ ਕਰਦੇ ਹਾਂ, ਕਹਿੰਦੇ ਅਸੀਂ ਦੁਰਮਤ ਵੀ ਨਹੀਂ ਆਉਂਦੀ ਉਹ ਬੰਦੇ ਕੋਲੇ। ਮਾਇਆ ਮਨ ਹੈ ਕਰੇ, ਮਾਇਆ ਵੀ ਨਹੀਂ ਆਉਂਦੀ ਉਹ ਬੰਦੇ ਕੋਲੇ। ਜਦੋਂ ਅਕਾਲ ਪੁਰਖ ਦੀ ਕਿਰਪਾ ਹੋ ਜਾਂਦੀ ਹੈ, ਮਾਂ ਮਹਾਤਮਾ ਮਿਲੇ ਨਾ, ਫਿਰ ਕਹਿੰਦੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਫਿਰ ਇੱਧਰ ਆ ਜਾਓ, ਮੇਰੇ ਕੋਲ ਬਹਿ ਜਾਓ, ਜਿੱਥੇ ਪ੍ਰਕਾਸ਼ ਹੁੰਦਾ ਫਿਰ ਇੱਥੇ ਸਫਾਈ ਕਰੋ, ਰੁਮਾਲਿਆਂ ਦੀ ਸੇਵਾ ਕਰੋ, ਚੌਰ ਕਰੋ। ਜਿੱਥੇ ਪ੍ਰਕਾਸ਼ ਹੋਣਾ ਇੱਥੇ ਕੱਪੜਾ ਲੈ ਕੇ ਸਫਾਈ ਕਰੋ, ਆਓ ਪਾਲਕੀ ਦੀ ਸੇਵਾ ਕਰੋ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰੋ। ਨਹੀਂ, ਮਹਾਤਮਾ ਸਿੱਧਾ ਨਹੀਂ ਕਹਿੰਦੇ ਕਿ ਮੇਰੇ ਕੋਲ ਆਓ, ਕਹਿੰਦੇ ਕਹੋ ਨਾਨਕ ਜਿਨ ਧੂਰ ਸੰਤ ਪਾਈ। ਸੰਤ ਸਤਿਗੁਰੂ ਦਾ ਹੀ ਵਾਚਕ ਹੈ। ਜੇ ਤਾਂ ਮਿਲ ਜੇ ਪੂਰਨ ਬ੍ਰਹਮ ਗਿਆਨੀ ਜੀ ਤੋਂ ਮਾਇਆ ਡਰਦੀ ਹੋਵੇ ਫਿਰ ਤਾਂ ਠੀਕ ਹੈ, ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗੋ। ਬਾਬਾ ਅਤਰ ਸਿੰਘ ਮਸਤੂਆਣੇ, ਮਾਇਆ ਉਹਨਾਂ ਦੇ ਮਗਰ ਪੈ ਗਈ ਨਗਨ ਰੂਪ ਵਿੱਚ ਹੋ ਕੇ, ਬਾਬਾ ਜੀ ਛੱਪੜ 'ਚ ਜਾ ਖੜੇ। ਉਹ ਮਾਘ ਦੇ ਦਿਨਾਂ 'ਚ ਇੰਨੀ ਬਰਫ਼ ਕੋਰਾ ਪੈਂਦਾ, ਜਦ ਸੱਤ ਦਿਨ ਮਹਾਂਪੁਰਖ ਪਾਣੀ 'ਚ ਗਲ ਗਲ ਪਾਣੀ 'ਚ ਖੜੇ ਰਹੇ, ਮਾਇਆ ਬਾਹਰ ਖੜੀ ਰਹੀ ਕਿ ਮੈਂ ਤੈਨੂੰ ਸਿੱਟਣਾ ਹੈ। ਸੱਤਵੇਂ ਦਿਨ ਜਾ ਕੇ ਮਾਇਆ ਨੇ ਮੱਥਾ ਟੇਕਤਾ ਬਾਹਰਲੇ ਪਾਸੇ, ਕਹਿੰਦੀ ਧੰਨ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ, ਤੁਸੀਂ ਪਾਸ ਹੋ ਗਏ ਬਾਬਾ ਜੀ, ਜਾਓ ਹੁਣ ਤੁਹਾਡੀ ਮੈਂ ਦਾਸੀ ਬਣ ਗਈ ਅੱਜ ਤੋਂ। ਇਸ ਕਰਕੇ ਬ੍ਰਹਮ ਗਿਆਨੀ ਦੀ ਦਾਸੀ ਹੋ ਜਾਂਦੀ ਜੇ ਕੋਈ ਪੂਰਨ ਪੁਰਖ ਹੋਵੇ, ਅਤੇ ਨਹੀਂ ਕੋਈ ਪੂਰਨ ਪੁਰਖ ਮਿਲਦਾ ਫਿਰ ਗੁਰੂ ਗ੍ਰੰਥ ਸਾਹਿਬ ਦੀ ਸ਼ਰਨੀ ਪੈ ਜਾਓ। ਮਹਾਰਾਜ ਹੁਣ ਕੋਈ ਮਿਲਦਾ ਨਹੀਂ ਹੈ ਸਾਨੂੰ, ਕਹਿੰਦੇ ਫਿਰ ਇੱਧਰ ਹੀ ਆ ਜਾਓ, ਮੇਰੇ ਕੋਲ ਆ ਜਾਓ, ਬਾਣੀ ਪੜ੍ਹਿਆ ਕਰੋ ਭਾਈ, ਸੇਵਾ ਕਰਿਆ ਕਰੋ, ਅਸੀਂ ਤੁਹਾਨੂੰ ਮਾਇਆ ਤੋਂ ਬਚਾ ਕੇ ਰੱਖਾਂਗੇ ਇਹਦੇ ਪੜਦਿਆਂ ਤੋਂ। ਕਹਿੰਦੇ ਸਾਨੂੰ ਪਤਾ ਹੈ ਕਿਵੇਂ ਸਿੜਦੀ ਬਣ, ਕਿਸੇ ਨੂੰ ਗਰੀਬੀ ਨਾਲ, ਕਿਸੇ ਨੂੰ ਅਮੀਰੀ ਨਾਲ, ਕਿਸੇ ਨੂੰ ਦੁੱਖ ਦੇ ਕੇ, ਕਿਸੇ ਨੂੰ ਸੁੱਖ ਦੇ ਕੇ, ਕਿਸੇ ਨੂੰ ਸ਼ਿੰਗਾਰ ਦੇ ਕੇ, ਕਿਸੇ ਨੂੰ ਕੁਛ ਦੇ ਕੇ। ਆਹ ਸਾਰਾ ਸ਼ਬਦ ਆਪਾਂ ਸੁਣਿਆ, 182 ਅੰਗ ਤੇ 88ਵਾਂ ਸ਼ਬਦ ਹੈ, ਇਹ ਦੁਬਾਰਾ ਫਿਰ ਕਿਤੇ ਪੜ੍ਹ ਲਿਓ ਬੈਠ ਕੇ, ਵੀ ਮਾਇਆ ਕਿਵੇਂ ਕਿਵੇਂ ਵਿਆਪਦੀ ਹੈ, ਬੜੇ ਤਰੀਕਿਆਂ ਨਾਲ ਵਿਆਪਦੀ ਹੈ ਇਹ। ਇਹ ਮਹਾਰਾਜ ਇਹ ਤੋਂ ਬਚਾ ਕੇ ਰੱਖੀ, ਆਪ ਹੀ ਸੱਚੇ ਪਾਤਸ਼ਾਹ ਕੋਲ ਬੇਨਤੀਆਂ ਕਰੀਏ, ਇਹ ਮਹਾਰਾਜ ਇਹ ਤੋਂ ਬਚਾ ਕੇ ਰੱਖੀ, ਤੇਰੀ ਹੋਈ ਮਾਇਆ ਤੂੰ ਹੁੜ ਕੇ ਰੱਖੀ, ਇਹਨੂੰ ਰੋਕ ਕੇ ਰੱਖੀ। ਅਸੀਂ ਗਰੀਬ ਬੰਦੇ ਹਾਂ, ਕਿਤੇ ਐਵੀਂ ਇਤਨਕ ਲਾਗਾ ਠਣਕਾ ਕਰਕੇ ਉਹ ਪਲਟਾ ਕੇ ਮਾਰੇ ਤੇ ਮੁੜ ਕੇ ਤਾੜੀਆਂ ਮਾਰ ਕੇ ਹੱਸਦੀ ਹੁੰਦੀ ਹੈ। ਕਹਿੰਦੀ ਸਿੱਟਿਆ ਕਿ ਨਹੀਂ ਪੁੱਤ, ਬਾਲਾ ਬਣਦਾ ਸੀ ਆਪਣੇ ਆਪ 'ਚ, ਇਹ ਸਿੱਟ ਵੀ ਲੈਂਦੀ ਬੜੇ ਢੰਗ ਨਾਲ। ਜਿਹੜਾ ਗੁਰੂ ਦੇ ਆਸਰੇ ਛਤਰ ਛਾਹ ਥੱਲੇ ਰਹਿ ਗਿਆ ਉਹ ਬਚ ਗਿਆ, ਜਿਹਨੇ ਆਸਰਾ ਨਹੀਂ ਲਿਆ ਉਹ ਨਹੀਂ ਬਚ ਸਕਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਮਾਇਆ ਤੋਂ ਬਚਣਾ ਤਾਂ ਨਾਮ ਜਪੋ।